ਗਰੀਬ ਨਵਾਜ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮੱਖਣ ਸ਼ਾਹ ਨੂੰ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ ਔਰ ਹੁਕਮ ਕੀਤਾ ਹੈ ਕਿ ਜਿੰਨਾ ਅਸਬਾਬ ਧੀਰਮਲ ਦੇ ਡੇਰੇ ਤੋਂ ਲੁੱਟ ਕੇ ਲਿਆਂਦਾ ਉਹ ਸਾਰਾ ਉਹਨੂੰ ਵਾਪਸ ਕਰ ਦਿਓ। ਸਾਨੂੰ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਕੋਈ ਚਾਹਨਾ ਨਹੀਂ ਹੈ। ਇੱਥੋਂ ਤੱਕ ਕਿ ਜਿਹੜਾ ਧਨ ਤੁਸੀਂ ਭੇਟ ਕੀਤਾ ਸੀ ਉਹ ਵੀ ਵਾਪਸ ਕਰ ਦਿਓ, ਕਿਉਂਕਿ ਇਹ ਵੀ ਚਲਾਏ ਮਾਨ ਹੈ, ਸਦਾ ਇੱਕ ਥਾਂ ਤੇ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਦੀਆਂ ਪਵਿੱਤਰ ਪੰਕਤੀਆਂ ਮੱਖਣ ਸ਼ਾਹ ਲਬਾਣੇ ਨੂੰ ਸੁਣਾ ਕੇ ਉਪਦੇਸ਼ ਦਿੱਤਾ ਸਤਿਗੁਰਾਂ ਨੇ, ਅਛਲ ਛਲਾਈ ਨਾ ਛਲੈ ਨਾ ਕਾਉ ਕਟਾਰਾ ਕਰ ਸਕੈ, ਕਿ ਮਾਇਆ ਜਿਹੜੀ ਆ ਇਹ ਅਛਲ ਹੈ, ਇਹਨੂੰ ਛਲਣਾ ਬੜਾ ਔਖਾ ਹੈ, ਨਾ ਇਹਨੂੰ ਛਲਿਆ ਜਾ ਸਕਦਾ ਤੇ ਨਾ ਹੀ ਕਿਸੇ ਪ੍ਰਕਾਰ ਦੇ ਕਟਾਰ ਜਾਂ ਸ਼ਸਤਰ ਨਾਲ ਇਹਨੂੰ ਮਾਰਿਆ ਜਾ ਸਕਦਾ। ਮਹਾਰਾਜ ਜੀ ਦੇ ਬਚਨ ਨੇ ਨਾ ਇਹੋ ਮਾਰੀ ਨਾ ਮਰੈ, ਨਾ ਇਹੋ ਹੱਟ ਵਿਕਾਏ, ਨਾ ਇਹ ਮਾਰਿਆ ਮਰਦੀ ਆ, ਨਾ ਕਿਸੇ ਦੁਕਾਨ ਤੇ ਵਿਕਦੀ ਆ ਵੀ ਕਿਤੇ ਵੇਚ ਕੇ ਇਹਦੇ ਤੋਂ ਜਾਨ ਛੁਡਾ ਲਈਏ। ਮੱਖਣ ਸ਼ਾਹ ਦੇ ਮਨ ਵਿੱਚ ਦੁਚਿੱਤੀ ਤਾਂ ਹੈ, ਆਪਣੇ ਸੇਵਕਾਂ ਨੂੰ ਕਿਹਾ ਜਾਓ ਇਹ ਸਾਰਾ ਸਮਾਨ ਧੀਰਮਲ ਨੂੰ ਵਾਪਸ ਮੋੜ ਦਿਓ, ਮੇਰਾ ਸੁਨਿਆ ਸੁਣਾ ਦੇਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਵਡਿਆਈ ਹੈ ਕਿ ਉਹਨਾਂ ਨੇ ਖੇਮਾ ਕਰ ਦਿੱਤਾ ਹੈ, ਜੇ ਕਿਤੇ ਦੁਬਾਰਾ ਧੀਰਮਲ ਨੇ ਇਹੋ ਜਿਹਾ ਕੋਈ ਯਤਨ ਕੀਤਾ ਤੇ ਫਿਰ ਉਹਨੂੰ ਮਾਫ ਨਹੀਂ ਕੀਤਾ ਜਾਏਗਾ। ਧੀਰਮਲ ਕੋਲ ਸਾਰਾ ਸਮਾਨ ਸੇਵਾਦਾਰ ਲੈ ਕੇ ਆਏ। ਧੀਰਮਲ ਬੜਾ ਲੱਜਤ ਹੋਇਆ, ਸ਼ਰਮਿੰਦਾ ਹੋਇਆ ਕਿ ਵੇਖੋ ਮੈਂ ਉਹਨਾਂ ਦੇ ਪ੍ਰਾਣ ਲੈਣਾ ਚਾਹੁੰਦਾ ਸੀ, ਉਹਨਾਂ ਨੇ ਫਿਰ ਵੀ ਮੇਰੇ ਤੇ ਇੰਨੀ ਕਰੁਣਾ ਕੀਤੀ ਹੈ, ਨਾਲੇ ਮੇਰੀ ਜਾਨ ਬਖਸ਼ ਦਿੱਤੀ, ਨਾਲੇ ਸਾਰਾ ਸਬਾਬ ਡੇਰਾ ਜਿਹੜਾ ਮੇਰਾ ਲੁੱਟਿਆ ਹੋਇਆ ਸੀ ਉਹ ਵਾਪਸ ਕਰ ਦਿੱਤਾ, ਆਪਣੀਆਂ ਵਸਤੂਆਂ ਵੀ ਭੇਜ ਦਿੱਤੀਆਂ, ਮਾਇਆ ਵੀ ਭੇਜ ਦਿੱਤੀ। ਇਹੀ ਇੱਕ ਗੁਰੂ ਦੇ ਗੁਣ ਨੇ। ਧੀਰਮਲ ਇਹ ਸੋਚ ਹੀ ਰਿਹਾ ਸੀ, ਮਨ ਚ ਪਛਤਾਵਾ ਹੋ ਰਿਹਾ ਸੀ ਇਹਦੇ, ਪਰ ਸੰਗਤ ਮਾੜੀ ਮਿਲ ਗਈ, ਇਹਦੇ ਸਾਥੀ ਆ ਗਏ, ਮਸੰਦ ਆ ਗਏ, ਕਹਿਣ ਲੱਗੇ ਧੀਰਮਲ ਜੀ ਤੁਹਾਡਾ ਵੇਖੋ ਕਿੰਨਾ ਜਲਾਲ ਤੇ ਪ੍ਰਤਾਪ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਡਰ ਕੇ ਤੁਹਾਡੇ ਕੋਲੋਂ ਇਹ ਸਾਰਾ ਸਮਾਨ ਮੋੜਿਆ। ਉਹ ਜਾਣਦੇ ਨੇ ਕਿ ਮੱਖਣ ਸ਼ਾਹ ਤਾਂ ਪਰਦੇਸੀ ਆ, ਉਹਨੇ ਤਾਂ ਜਦੋਂ ਮਰਜ਼ੀ ਵੀ ਜਾ ਸਕਦਾ, ਬਾਅਦ ਵਿੱਚ ਅਸੀਂ ਇਕੱਲੇ ਆ, ਇਸ ਕਰਕੇ ਧੀਰਮਲ ਤੇਰਾ ਡਰ ਮੰਨ ਕੇ ਉਹਨਾਂ ਨੇ ਸਾਰੀਆਂ ਵਸਤੂਆਂ ਮੋੜੀਆਂ। ਏਦਾਂ ਧੀਰਮਲ ਦੀ ਮੱਤ ਤੇ ਫਿਰ ਨਾਲ ਦੇ ਸਾਥੀਆਂ ਨੇ, ਮਸੰਦਾਂ ਨੇ ਅਕਲ ਤੇ ਪਰਦਾ ਪਾ ਦਿੱਤਾ। ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਦਾ ਹੋਇਆ ਵੀ ਧੀਰਮਲ ਅਣਜਾਣ ਹੋ ਗਏ, ਪਰ ਧੀਰਮਲ ਹੁਣ ਇੰਨਾ ਜ਼ਿਆਦਾ ਸ਼ਰਮਿੰਦਾ ਹੈ, ਲੱਜਤ ਹੈ, ਕਹਿੰਦਾ ਵੀ ਹੁਣ ਇੱਥੇ ਬਾਬੇ ਬਕਾਲੇ ਮੈਂ ਕਿਹੜਾ ਮੂੰਹ ਲੈ ਕੇ ਰਹਾਂ, ਮੇਰੀ ਤਾਂ ਇੱਥੇ ਇੱਜ਼ਤ ਨਹੀਂ ਰਹੀ। ਤੋ ਸ੍ਰੀ ਬਾਬਾ ਬਕਾਲੇ ਤੋਂ ਧੀਰਮਲ ਵਾਪਸੀ ਆਪਣੇ ਨਗਰ ਕਰਤਾਰਪੁਰ ਸੋਢੀਆਂ ਨੂੰ ਮੁੜ ਰਿਹਾ। ਆਓ ਸਰਵਣ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਬੜੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨ ਮਸੰਦ ਕੇ ਬਾਕ ਕੋ ਧੀਰਮਲ ਲਗੂ ਧੀਰ।
ਮਸੰਦ ਦੇ ਵਾਕ ਸੁਣੇ ਨੇ ਜਿਹੜੇ ਧੀਰਮਲ ਦੇ ਮਸੰਦ ਨੂੰ ਮਤਾਂ ਦੇ ਰਹੇ ਸੀ, ਧੀਰਮਲ ਨੂੰ ਕਹਿ ਰਹੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਰਾ ਡਰ ਮੰਨ ਕੇ ਤੇਰੀਆਂ ਵਸਤੂਆਂ ਮੋੜੀਆਂ ਨੇ, ਗੁਰਤਾ ਗੱਦੀ ਤੇਰੇ ਕੋਲ ਹੈ, ਤੂੰ ਗੁਰਤਾ ਗੱਦੀ ਦਾ ਮਾਲਕ ਹੈ, ਇਸੇ ਕਰਕੇ ਤੇਰਾ ਵੱਡਾ ਪ੍ਰਤਾਪ ਉਹਨਾਂ ਨੇ ਜਾਣਿਆ। ਏਦਾਂ ਇਹ ਜਿਹੜੇ ਮਸੰਦ ਸੀ ਉਹਨਾਂ ਮਸੰਦਾਂ ਨੇ ਬਹੁਤ ਸਾਰੀਆਂ ਗੱਲਾਂ ਬਣਾ ਕੇ ਧੀਰਮਲ ਨੂੰ ਕਹੀਆਂ। ਧੀਰਮਲ ਨੇ ਆਪਣੇ ਮਸੰਦਾਂ ਦੀਆਂ ਇਹ ਗੱਲਾਂ ਤੇ ਬਾਕ ਸੁਣੇ ਹਨ।
ਕੁਛ ਕ ਦੀਨ ਮਨ ਹੋਵੇ ਕਹਿ ਕਹਿਓ ਪਾਏ ਪਰ ਪੀਰ।
ਧੀਰਮਲ ਦੇ ਧੀਰਜ ਕੋਈ ਨੀ ਮਨ ਵਿੱਚ, ਪਰ ਜਦੋਂ ਮਸੰਦਾਂ ਨੇ ਏਦਾਂ ਦੀਆਂ ਗੱਲਾਂ ਕੀਤੀਆਂ ਤੇ ਸੁਣ ਕੇ ਥੋੜਾ ਬਹੁਤਾ ਧੀਰਜ ਬੱਜ ਗਿਆ ਇਹਦੇ ਮਨ ਚ, ਤੇ ਥੋੜਾ ਜਿਹਾ ਦੀਨ ਹੋ ਕੇ ਦੁਖੀ ਹੋ ਕੇ ਆਪਣੇ ਮਨ ਵਿੱਚ ਬੜੀ ਭਾਰੀ ਪੀੜਾ ਸਹਿਣ ਕਰਕੇ, ਕਿਉਂਕਿ ਹਿਰਦੇ ਵਿੱਚ ਪੀੜਾ ਤਾਂ ਹੈ ਇਹਦੇ ਹਿਰਦੇ ਚ, ਪਰੰਤੂ ਆਪਣੇ ਮਨ ਚ ਪੀੜਾ ਪਾ ਕੇ ਧੀਰਮਲ ਉਸ ਵੇਲੇ ਬੋਲਿਆ,
ਕਿਉਂ ਪਈ ਉਹ ਮਸੰਦ ਤੈ ਪਨਿਓ ਬਣਾਏ।
ਲੱਗਾ ਹੇ ਮਸੰਦ, ਸਿੰਘੇ ਮਸੰਦ, ਤੂੰ ਜਿਹੜੀ ਇਹ ਗੱਲ ਬਣਾ ਕੇ ਮੈਨੂੰ ਦੱਸੀ ਹੈ, ਜਿਹੜੇ ਬਚਨ ਤੂੰ ਮੈਨੂੰ ਸੁਣਾਏ ਨੇ,
ਜੇ ਉਹ ਚਾਤ ਮੋਏ ਮਰਵਾਏ।
ਇਹ ਗੱਲਾਂ ਤਾਂ ਹੁਣ ਤੂੰ ਕਰ ਰਿਹਾ, ਪਰ ਅਸਲੀਅਤ ਤਾਂ ਇਹ ਹੈ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਮਰਵਾਉਣਾ ਚਾਹੁੰਦੇ ਤੇ ਮਰਵਾ ਸਕਦੇ ਸੀ, ਉਹਨਾਂ ਕੋਲ ਅੱਜ ਇੰਨੀ ਤਾਕਤ ਹੈ, ਮੱਖਣ ਸ਼ਾਹ ਜਿਹਦੇ ਨਾਲ 500 ਸਿਪਾਹ ਸਲਾਰ ਨੇ ਤੇ ਅਸੀਂ ਤਾਂ ਉਹਦੇ ਸਾਹਮਣੇ ਆਟੇ 'ਚ ਲੂਣ ਦੇ ਬਰਾਬਰ ਵੀ ਕੋਈ ਨਹੀਂ। ਜੇ ਗੁਰੂ ਤੇਗ ਬਹਾਦਰ ਸਾਹਿਬ ਚਾਹੁੰਦੇ ਨਾ ਤੇ ਉਹ ਮੈਨੂੰ ਜਾਨੋਂ ਮਰਵਾ ਸਕਦੇ ਸੀ, ਇੰਨੀ ਤਾਕਤ ਦੇ ਮਾਲਕ ਹਨ।
ਜਿਸ ਕੇ ਪਾਸ ਪੰਚ ਸੈ ਨਰ ਅਸ ਮੱਖਣ ਅਬਰੈ ਅਨਸਰ।
ਜਿਹੜੇ ਮੱਖਣ ਸ਼ਾਹ ਲੁਬਾਣੇ ਦੇ ਕੋਲ 500 ਸਿਪਾਹੀ ਨੇ, ਜਿਹੜਾ 500 ਸਿਪਾਹੀਆਂ ਦਾ ਮਾਲਕ ਹੈ, ਐਸਾ ਮੱਖਣ ਸ਼ਾਹ ਲੁਬਾਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੁਸਾਰ ਚੱਲ ਰਿਹਾ, ਉਹਨਾਂ ਦੀ ਆਗਿਆ ਵਿੱਚ ਚੱਲਦਾ, ਉਹਨਾਂ ਦੇ ਹੁਕਮ ਵਿੱਚ ਚੱਲਦਾ ਹੈ। ਉਹ ਜੋ ਚਾਹੀ ਮਰਜ਼ੀ ਹੁਕਮ ਕਰਕੇ ਮੱਖਣ ਸ਼ਾਹ ਕੋਲੋਂ ਕਰਾ ਸਕਦੇ ਹਨ।
ਇਸ ਰਜਾਇਕ ਪਾਏ ਕਰੰਤਾ,
ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ 'ਚ ਚੱਲਦਾ ਹੈ, ਉਹ ਉਹਨਾਂ ਦੀ ਰਜਾ ਵਿੱਚ ਚੱਲਦਾ ਹੈ, ਜਿਵੇਂ ਉਹ ਕਹਿੰਦੇ ਨੇ। ਜੇ ਉਹ ਕਹਿ ਦੇਣ ਬੈਠ ਜਾ ਤਾਂ ਬੈਠਦਾ ਹੈ, ਜੇ ਉਹ ਕਹਿੰਦੇ ਨੇ ਖਲੋ ਜਾ ਤਾਂ ਖਲੋ ਜਾਂਦਾ ਹੈ। ਮੱਖਣ ਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਸ ਤਰ੍ਹਾਂ ਦਾ ਦਾਸ ਹੈ ਮਾਨੋ ਜਿਵੇਂ ਮੁੱਲ ਖਰੀਦਿਆ ਹੋਇਆ ਲਾਲਾ ਗੋਲਾ ਹੋਵੇ।
ਯਾ ਤੇ ਬਚਿਓ ਮੋਏ ਨੈ ਹੰਤਾ,
ਇਸੇ ਕਰਕੇ ਮੈਂ ਬਚ ਗਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਮਾਰਨਾ ਨਹੀਂ ਸੀ ਚਾਹੁੰਦੇ। ਹਾਲਾਂਕਿ ਮੱਖਣ ਸ਼ਾਹ ਚਾਹੁੰਦਾ ਤਾਂ ਮੈਨੂੰ ਮਾਰ ਸਕਦਾ ਸੀ, ਗੋਲੀ ਮਾਰਨੀ ਸੀ, ਕੋਈ ਜ਼ਿਆਦਾ ਵੱਡਾ ਕੰਮ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਅਨੁਸਾਰ ਚੱਲਿਆ ਮੱਖਣ ਸ਼ਾਹ, ਇਸੇ ਕਰਕੇ ਉਹਨੇ ਮੇਰੇ ਪ੍ਰਾਣ ਨਹੀਂ ਲਏ, ਉਹਨੇ ਮੈਨੂੰ ਜਾਨੋਂ ਨਹੀਂ ਮਾਰਿਆ।
ਪੂਰਬ ਵੀ ਸ਼ਾਂਤੀ ਚਿੱਤ ਸੋਏ, ਕਬੂ ਕਰਮ ਕੀਨ ਨੈ ਕੋਏ।
ਗੁਰੂ ਤੇਗ ਬਹਾਦਰ ਸਾਹਿਬ ਤਾਂ ਮੁੱਢ ਤੋਂ ਸ਼ਾਂਤ ਸੁਭਾਅ ਦੇ ਧਾਰਨੀ ਨੇ, ਉਹਨਾਂ ਦਾ ਅੱਜ ਦਾ ਸ਼ਾਂਤੀ ਵਾਲਾ ਸੁਭਾਅ ਨਹੀਂ। ਮੈਂ ਛੋਟਾ ਹੁੰਦਾ ਸੀ ਉਦੋਂ ਦਾ ਉਹਨਾਂ ਦਾ ਸੁਭਾਅ ਵੇਖਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹਿਲਾਂ ਤੋਂ ਮੁੱਢ ਤੋਂ ਹੀ ਸ਼ਾਂਤ ਚਿੱਤ ਰਹਿਣ ਵਾਲੇ ਨੇ, ਉਹਨਾਂ ਨੇ ਕਦੇ ਅੱਜ ਤੋਂ ਪਹਿਲਾਂ ਕੋਈ ਕੁਕਰਮ ਨਹੀਂ ਕੀਤਾ, ਨਾ ਹੁਣ ਕੀਤਾ। ਜੇ ਚਾਹੁੰਦੇ ਤੇ ਕਰ ਵੀ ਸਕਦੇ ਸੀ, ਮੈਨੂੰ ਮਾਰ ਸਕਦੇ ਸੀ, ਜਾਨੋਂ ਖਤਮ ਕਰ ਸਕਦੇ ਸੀ, ਪਰ ਉਹਨਾਂ ਦਾ ਚਿੱਤ ਪਹਿਲਾਂ ਤੋਂ ਹੀ ਮੁੱਢ ਤੋਂ ਹੀ ਬੜਾ ਸ਼ਾਂਤ ਰਿਹਾ, ਇਸੇ ਕਰਕੇ ਪਹਿਲਾਂ ਵੀ ਕਦੇ ਉਹਨਾਂ ਨੇ ਕੋਈ ਕੁਕਰਮ ਨਹੀਂ ਕੀਤਾ।
ਅਬ ਵੀ ਕਰ ਨਾ ਸਕੈ ਖੁਟਾਏ,
ਹੁਣ ਵੀ ਉਹ ਕੋਈ ਖੋਟਾ ਕੰਮ ਨਹੀਂ ਕਰ ਸਕਦੇ। ਇਹੋ ਜੇ ਮਹਾਨ, ਇਹੋ ਜੇ ਬਹਾਦਰ ਬਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਕਿ ਹੁਣ ਵੀ ਉਹ ਕਿਸੇ ਪ੍ਰਕਾਰ ਦਾ ਕੋਈ ਖੋਟਾ ਕੰਮ ਨਹੀਂ ਕਰ ਸਕਦੇ, ਨਾ ਹੀ ਉਹਨਾਂ ਨੇ ਕੋਈ ਖੁਟਾਈ ਕੀਤੀ ਹੈ।
ਮੁਝ ਮਨ ਮੈਂ ਇਸੀ ਵਿਦਿਆਏ,
ਮੇਰੇ ਮਨ ਵਿੱਚ ਇਸੇ ਤਰ੍ਹਾਂ ਆਉਂਦੀ ਹੈ। ਸਿੰਘੇ ਮਸੰਦ, ਗੱਲਾਂ ਤਾਂ ਤੂੰ ਭਾਵੇਂ ਜੋ ਮਰਜ਼ੀ ਕਹਿ ਰਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਮੇਰੇ ਕੋਲੋਂ ਡਰ ਕੇ ਸਮਾਨ ਮੋੜਿਆ, ਅਸਲੀਅਤ ਇਹ ਨਹੀਂ ਹੈ। ਅਸਲੀਅਤ ਇਹ ਹੈ ਵੀ ਉਹ ਸ਼ਾਂਤੀ ਤੇ ਖੇਮਾ ਦੇ ਪੁੰਜ ਨੇ, ਉਹਨਾਂ ਦਾ ਸੁਭਾਅ ਹੀ ਇਹੋ ਜਿਹਾ। ਮੇਰੇ ਮਨ ਵਿੱਚ ਤਾਂ ਇਸ ਤਰ੍ਹਾਂ ਚੱਲ ਕੇ ਆਉਂਦੀ ਹੈ ਕਿ ਹੁਣ ਵੀ ਉਹ ਕਿਸੇ ਪ੍ਰਕਾਰ ਦੀ ਖੁਟਾਈ ਉਹਨਾਂ ਨੇ ਨਾ ਕੀਤੀ ਤੇ ਨਾ ਹੀ ਕਰਨਗੇ।
ਅਥਵਾ ਤੋਏ ਕਯੋ ਜਿਸ ਭਾਂਤੇ ਹੋਏ ਹੋਏ ਗੀਤੀ ਤੈਸੀ ਬਾਤੀ।
ਮੇਰੇ ਮਨ ਚ ਤਾਂ ਇਹ ਖਿਆਲ ਆਉਂਦਾ, ਪਰ ਸਿੰਘੇ ਮਸੰਦ ਜਿਵੇਂ ਤੂੰ ਕਹਿਣਾ ਇਹ ਵੀ ਹੋ ਸਕਦਾ। ਹੁਣ ਦੁਚਿੱਤੀ ਹੈ ਨਾ ਧੀਰ ਮਲ ਦੇ ਮਨ ਦੇ ਵਿੱਚ, ਨਾਲੇ ਸੋਚਦਾ ਵੀ ਉਹਨਾਂ ਨੇ ਮੈਨੂੰ ਬਖਸ਼ ਦਿੱਤਾ ਹੈ, ਤੇ ਨਾਲੇ ਨਾਲ ਹੀ ਸਿੰਘੇ ਮਸੰਦ ਦੀ ਗੱਲ ਨਾਲ ਵੀ ਸਹਿਮਤ ਹੋ ਰਿਹਾ। ਕਹਿੰਦਾ ਮਸੰਦ ਜੀ, ਜਿਵੇਂ ਤੁਸੀਂ ਕਿਹਾ, ਹੋ ਸਕਦਾ ਇਹ ਵੀ ਗੱਲ ਹੋਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਡਰ ਗਏ ਹੁਣ, ਭੈ ਭੀਤ ਹੋ ਗਏ ਹੁਣ, ਇਹ ਵੀ ਗੱਲ ਹੋ ਸਕਦੀ ਹੈ।
ਤਉ ਸੁਣੋ ਮੋਕੋ ਦੁਖਦਾਈ ਭਇਓ ਬਿਗਾੜ ਜਿਨੈ ਸੁਧਰਾਏ।
ਫਿਰ ਵੀ ਸਿੰਘੇ ਮਸੰਦ ਸੁਣ, ਮੇਰੇ ਵਾਸਤੇ ਅੱਜ ਇਹ ਨਗਰ ਬੜਾ ਦੁਖਦਾਈ ਹੋ ਗਿਆ। ਬਾਬਾ ਬਕਾਲਾ ਨਗਰ ਮੇਰੇ ਵਾਸਤੇ ਹੁਣ ਦੁਖਦਾਈ ਹੈ ਕਿਉਂਕਿ ਇੱਥੇ ਇਹੋ ਜਿਹਾ ਵਿਗਾੜ ਪੈਦਾ ਹੋ ਚੁੱਕਾ ਹੈ ਜਿਹੜਾ ਹੁਣ ਮੇਰੇ ਲੱਖ ਯਤਨਾਂ ਨਾਲ ਵੀ ਸੁਧਰ ਨਹੀਂ ਸਕਦਾ। ਜੇ ਮੈਂ ਚਾਹਵਾਂ, ਜਿਹੜਾ ਵਿਗਾੜ ਇੱਥੇ ਅੱਜ ਪੈਦਾ ਹੋ ਚੁੱਕਾ ਹੈ, ਜੋ ਕੁਝ ਅੱਜ ਇੱਥੇ ਹੋਇਆ, ਮੈਂ ਇਹਨੂੰ ਸੁਧਾਰਨ ਦਾ ਯਤਨ ਕਰਨਾ ਚਾਹਾਂ ਤੇ ਸੁਧਾਰ ਨਹੀਂ ਸਕਾਂਗਾ।
ਪਤ ਮੈਂ ਰੱਖਣਾ ਅਸ ਪਰ ਗਏ ਜਿਸ ਤੇ ਪੂਰਬ ਸਾਹਮਣੇ ਭਇਓ।
ਮੇਰੀ ਪੱਤ ਵਿੱਚ, ਮੇਰੀ ਇੱਜ਼ਤ ਵਿੱਚ ਇਹੋ ਜਿਹਾ ਰੱਖਣਾ ਪਿਆ, ਯਾਨੀ ਕਿ ਇਹੋ ਜਿਹਾ ਵੱਟਾ ਲੱਗਾ ਮੇਰੀ ਪੱਤ ਨੂੰ, ਮੇਰੀ ਇੱਜ਼ਤ ਨੂੰ, ਕਿ ਹੁਣ ਜਿਵੇਂ ਪਹਿਲਾਂ ਮੇਰੀ ਇੱਜ਼ਤ ਸੀ ਇਸ ਨਗਰ ਵਿੱਚ, ਉਸੇ ਤਰ੍ਹਾਂ ਦੀ ਨਹੀਂ ਰਹਿਣੀ। ਹੁਣ ਪਹਿਲੇ ਵਰਗਾ ਸਤਿਕਾਰ, ਪਹਿਲੇ ਵਰਗੀ ਇੱਜ਼ਤ ਉਹ ਮੇਰੇ ਕੋਲ ਨਹੀਂ ਰਹਿਣੀ, ਮੇਰੇ ਜੀਵਨ ਵਿੱਚ ਨਹੀਂ ਰਹਿਣੀ।
ਆਪ ਜਸ ਮਿੱਤਰ ਸਭਿਆਂ ਨੂੰ ਮਾਈ,
ਹੁਣ ਜਿਹੜਾ ਅਪਜਸ ਹੈ ਉਹ ਮੇਰਾ ਅਪਜਸ ਸਾਰਿਆਂ ਵਿੱਚ ਬਥਰੇਗਾ। ਹਰ ਘਰ ਦੇ ਵਿੱਚ ਮੇਰੀ ਨਿੰਦਾ ਹੋਵੇਗੀ, ਲੋਕ ਮੇਰਾ ਆਪ ਜਸ ਕਰਨਗੇ।
ਇਹ ਬਿਰਤਾਂਤ ਦੁਰੈ ਕਿਮ ਨਾਈ।
ਅੱਜ ਜੋ ਕੁਝ ਇੱਥੇ ਹੋ ਗਿਆ ਇਹ ਗੱਲ ਛੁਪਣ ਵਾਲੀ ਨਹੀਂ, ਇਹ ਗੱਲ ਲੁਕਣ ਵਾਲੀ ਨਹੀਂ ਹੈ। ਜੋ ਕੁਝ ਵੀ ਅੱਜ ਇੱਥੇ ਹੋਇਆ ਇਹ ਗੱਲ ਲੁਕਣ ਤੇ ਛਿਪਣ ਵਾਲੀ ਨਹੀਂ ਹੈ।
ਥੋੜੀ ਬ੍ਰਿੰਦ ਸ਼ਰੀਕ ਹਮਾਰੇ ਮਿਲੇ ਪਰਸ ਪਰ ਹਸੈ ਉਦਾਰੇ।
ਇੱਥੇ ਬੜੇ ਸੋਢੀ ਇਕੱਠੇ ਹੋਏ ਨੇ, ਸਭ ਨੇ ਮੰਜੀਆਂ ਲਾਈਆਂ ਹੋਈਆਂ। ਮੇਰਾ ਸਾਰਿਆਂ ਵਿੱਚ ਜ਼ਿਆਦਾ ਸਤਿਕਾਰ ਸੀ, ਸਭ ਤੋਂ ਜ਼ਿਆਦਾ ਪ੍ਰਤਾਪ ਮੇਰਾ ਸੀ, ਪਰ ਹੁਣ ਜਿੰਨੇ ਉਹ ਸੋਢੀ ਮੇਰੇ ਸ਼ਰੀਕ ਨੇ, ਮੇਰੀ ਜਿਹੜੀ ਇੱਜ਼ਤ ਨੂੰ ਵੱਟਾ ਲੱਗਾ, ਅੱਜ ਕਲੰਕ ਲੱਗਾ, ਹੁਣ ਉਹ ਜਿੰਨੇ ਸੋਢੀ ਨੇ ਉਹ ਮਿਲ ਕੇ ਮੇਰਾ ਹਾਸਾ ਉਡਾਉਣਗੇ, ਉਹ ਮੇਰਾ ਮਖੌਲ ਉਡਾਉਣਗੇ, ਮੇਰੇ ਤੇ ਤਿਰਕਾਰਾਂ ਪਾਉਣਗੇ, ਮੈਨੂੰ ਤਾਨੇ ਮਿਹਣੇ ਸੁਣਾਉਣਗੇ, ਅਨੇਕ ਪ੍ਰਕਾਰ ਦੀਆਂ ਗੱਲਾਂ ਸੁਣਾਉਣਗੇ, ਜਿਹੜੀਆਂ ਉਹਨਾਂ ਸ਼ਰੀਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਆਪਸ ਵਿੱਚ ਮਿਲ ਕੇ ਜਦੋਂ ਮੇਰੇ ਤੇ ਹੱਸਣਗੇ, ਮੇਰੇ ਕੋਲੋਂ ਸਹੀਆਂ ਨਹੀਂ ਜਾਣੀਆਂ।
ਸਭ ਵਿਦ ਮੇਰੀ ਭਨੈ ਕੁਟਾਏ, ਤੇਗ ਬਹਾਦਰ ਕੀ ਪੱਲੇ ਆਏ।
ਜਿੰਨੇ ਸੋਢੀ ਨੇ ਇਹ ਸਭ ਪ੍ਰਕਾਰ ਨਾਲ ਮੇਰੀ ਖੁਟਿਆਈ ਦੱਸਣਗੇ ਵੀ ਧੀਰਮਲ ਖੋਟਾ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਕਰਨਗੇ। ਤੇ ਇਹਦੇ ਚ ਸ਼ੱਕ ਵੀ ਕੋਈ ਨੀ, ਵਡਿਆਈ ਦੇ ਪਾਤਰ ਤਾਂ ਗੁਰੂ ਤੇਗ ਬਹਾਦਰ ਸਾਹਿਬ ਬਣ ਹੀ ਗਏ ਨੇ। ਮੇਰਾ ਸਾਰਾ ਡੇਰਾ ਲੁਟਵਾ ਕੇ ਫਿਰ ਮੈਨੂੰ ਸਭ ਕੁਝ ਮੋੜ ਦਿੱਤਾ, ਇਹ ਤਾਂ ਵਡਿਆਈ ਆ ਉਹਨਾਂ ਦੀ। ਮੈਂ ਉਹਨਾਂ ਦਾ ਡੇਰਾ ਲੁੱਟਿਆ, ਬਦਲੇ ਚ ਉਹਨਾਂ ਨੇ ਮੇਰਾ ਲੁੱਟਿਆ, ਪਰ ਉਹਨਾਂ ਵਾਪਸ ਕਰਾ ਦਿੱਤਾ ਸਭ ਕੁਝ। ਇਸ ਕਰਕੇ ਜਿੰਨੇ ਸੋਢੀ ਸ਼ਰੀਕ ਨੇ ਉਹ ਆਪਸ ਵਿੱਚ ਮਿਲ ਕੇ ਮੇਰੀ ਖੁਟਾਈ ਕਰਨਗੇ, ਮੇਰੀ ਨਿੰਦਾ ਕਰਨਗੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਭਲਿਆਈ ਵੱਡੀ ਕਰਨਗੇ।
ਕਿਮ ਬੈਠੋ ਮੈਂ ਸਭਾ ਮਜਾਰੇ।
ਇਸ ਬਾਬੇ ਬਕਾਲੇ ਨਗਰ ਵਿੱਚ ਮੈਂ ਕੀ ਮੂੰਹ ਲੈ ਕੇ ਸਭਾ ਲਾ ਕੇ ਬੈਠਾਂਗਾ, ਜੇ ਇੱਥੇ ਰਹਾਂਗਾ ਵੀ ਤੇ ਸਭਾ ਵਿੱਚ ਕੀ ਮੂੰਹ ਲੈ ਕੇ ਬੈਠਾਂਗਾ, ਇੱਥੇ ਕਿਵੇਂ ਸਭਾ ਲਗਾ ਕੇ ਬੈਠਾਂਗਾ।
ਲੱਜਤ ਹਿਰਦੇ ਵਿਚਾਰੇ।
ਇੱਥੇ ਮੈਨੂੰ ਬੜਾ ਸ਼ਰਮਿੰਦਾ ਹੋਣਾ ਪਵੇਗਾ, ਲੱਜਤ ਹੋਣਾ ਪਵੇਗਾ, ਜੇ ਸਭਾ ਲਾਵਾਂਗਾ ਲੋਕ ਆ ਕੇ ਗੱਲਾਂ ਕਰਨਗੇ ਮੇਰੀ ਸਭਾ ਵਿੱਚ, ਤੇ ਮੈਨੂੰ ਬੜਾ ਲੱਜਤ ਤੇ ਸ਼ਰਮਿੰਦਾ ਹੋਣਾ ਪਵੇਗਾ।
ਜੇ ਰਹਤੇ ਕਰਤਾਰਪੁਰੇ ਮੈਂ ਅਸ ਬਿਨ ਪਤਤ ਹੋਤ ਤੇ ਠਾਨੈ।
ਏ ਸਿੰਘੇ ਮਸੰਦ, ਜੇ ਮੈਂ ਕਿਤੇ ਆਪਣੇ ਜੱਦੀ ਨਗਰ ਕਰਤਾਰਪੁਰ ਸਾਹਿਬ ਵਿੱਚ ਹੁੰਦਾ ਤੇ ਉੱਥੇ ਮੇਰੀ ਬੇਪਤੀ ਨਹੀਂ ਸੀ ਹੋਣੀ। ਜੋ ਹਾਲਤ ਇੱਥੇ ਬਾਬੇ ਬਕਾਲੇ ਚ ਮੇਰੇ ਨਾਲ ਹੋਈ, ਬਗਾਨਾ ਨਗਰ ਸੀ ਤੇ ਮੇਰਾ ਨਗਰ ਤਾਂ ਕਰਤਾਰਪੁਰ ਹੈ, ਤੇ ਜੇ ਮੈਂ ਕਰਤਾਰਪੁਰ ਵਿੱਚ ਹੁੰਦਾ ਤੇ ਉੱਥੇ ਮੇਰੀ ਬੇਪਤੀ ਨਹੀਂ ਸੀ ਹੋਣੀ।
ਨਿਜ ਨਿਕੇਤ ਰਹਿ ਸੁਜਸ ਸਮੇਤ।
ਮੈਂ ਆਪਣੇ ਘਰ ਦੇ ਵਿੱਚ ਸੁਜਸ ਸਮੇਤ ਰਹਿਣਾ ਸੀ, ਵਡਿਆਈ ਸਮੇਤ ਆਪਣੇ ਘਰ ਦੇ ਵਿੱਚ ਰਹਿਣਾ ਸੀ, ਲੋਕਾਂ ਨੇ ਮੇਰਾ ਜਸ ਤੇ ਮਹਿਮਾ ਕਰਨੀ ਸੀ।
ਆਵੇਂ ਸਿੱਖ ਸੰਗਤ ਕਰ ਹੇਤ।
ਸਿੱਖ ਸੰਗਤਾਂ ਨੇ ਚੱਲ ਕੇ ਮੇਰੇ ਪਾਸ ਆਉਣਾ ਸੀ, ਕਰਤਾਰਪੁਰ ਸਾਹਿਬ ਦੇ ਵਿੱਚ ਲੋਕਾਂ ਨੇ ਮੇਰੇ ਚਰਨਾਂ ਚ ਚੱਲ ਕੇ ਆਉਣਾ ਸੀ।
ਅਨਗਨ ਚਲੀ ਉਪਾਇਨ ਆਵੇ।
ਮੈਨੂੰ ਕਿਹੜਾ ਕਿਸੇ ਸ਼ਹਿਰ ਦੀ ਘਾਟ ਸੀ। ਸਿੰਘ ਮਸੰਦ, ਤੈਨੂੰ ਪਤਾ ਕਰਤਾਰਪੁਰ ਚ ਮੇਰੀ ਪੂਜਾ ਹੁੰਦੀ ਹੈ, ਤੇ ਅਣਗਿਣਤ ਸੰਗਤਾਂ ਪਿਟਾਵਾਂ ਲੈ ਕੇ ਮੇਰੇ ਚਰਨਾਂ ਦੇ ਵਿੱਚ ਉੱਥੇ ਆਉਂਦੀਆਂ ਨੇ।
ਨਿਜ ਘਰ ਮੈਂ ਸਭ ਬਿਦ ਸੁਖ ਪਾਵੈ।
ਉੱਥੇ ਆਪਣੇ ਘਰ ਦੇ ਵਿੱਚ ਮੈਨੂੰ ਸਭ ਪ੍ਰਕਾਰ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਕੇਤਕ ਮਿਲਤ ਜੇ ਮੱਖਣ ਜੈਸੇ, ਪਿਖਨ ਸਮਰੱਥ ਨਹਿ ਕੇ ਕੈਸੇ।
ਇੱਥੇ ਤੇ ਕੱਲੇ ਮੱਖਣ ਸ਼ਾਹ ਨੇ ਮੈਨੂੰ ਵਕਤ ਪਾਇਆ ਹੋਇਆ। ਜੇ ਮੈਂ ਕਰਤਾਰਪੁਰ ਚ ਹੁੰਦਾ ਆਪਣੇ ਨਗਰ ਵਿੱਚ, ਤੇ ਉੱਥੇ ਮੱਖਣ ਸ਼ਾਹ ਵਰਗੇ ਭਾਵੇਂ ਦਸ ਆ ਜਾਂਦੇ, ਮੇਰੇ ਵੱਲ ਟੇਢੀ ਅੱਖ ਕਰਕੇ ਨਹੀਂ ਸੀ ਵੇਖ ਸਕਦੇ। ਇੰਨਾ ਮੇਰਾ ਸਤਿਕਾਰ ਹੈ ਕਰਤਾਰਪੁਰ ਵਿੱਚ, ਇੰਨੀ ਮੇਰੀ ਇੱਜ਼ਤ ਹੈ। ਜੇ ਮੈਂ ਆਪਣੇ ਨਗਰ ਵਿੱਚ ਹੁੰਦਾ ਤੇ ਮੱਖਣ ਸ਼ਾਹ ਵਰਗੇ ਭਾਵੇਂ ਕਈ ਆ ਜਾਂਦੇ, ਉੱਥੇ ਮੇਰੇ ਵੱਲ ਡਬਾਂਕੀ ਅੱਖ ਕਰਕੇ ਟੇਢੀ ਅੱਖ ਕਰਕੇ ਨਹੀਂ ਸਨ ਵੇਖ ਸਕਦੇ।
ਤੈਂ ਕਹਿ ਕਹਿ ਉਪਦੇਸ਼ ਕਨੇਰੇ, ਕਰਵਾਇਓ ਡੇਰੇ।
ਹੇ ਸਿੰਘੇ ਮਸੰਦ, ਤੂੰ ਮੇਰੀਆਂ ਬੇੜੀਆਂ ਵਿੱਚ ਵੱਟੇ ਪਾਏ ਨੇ। ਮੈਂ ਚੰਗਾ ਭਲਾ ਕਰਤਾਰਪੁਰ ਚ ਬੈਠਾ ਸੀ, ਉੱਥੇ ਮੈਨੂੰ ਉਪਦੇਸ਼ ਦੇ ਕੇ, ਮੈਨੂੰ ਗੱਲਾਂ ਸੁਣਾ ਸੁਣਾ ਕੇ, ਸ਼ਬਦ ਬਾਗ ਵਿਖਾ ਵਿਖਾ ਕੇ, ਉਥੋਂ ਕਰਤਾਰਪੁਰੇ ਤੋਂ ਇੱਥੇ ਬਾਬੇ ਬਕਾਲੇ ਤੂੰ ਹੀ ਲੈ ਕੇ ਆਇਆ ਮੈਨੂੰ। ਤੂੰ ਹੀ ਇੱਥੇ ਲਿਆ ਕੇ ਮੇਰਾ ਡੇਰਾ ਕਰਵਾਇਆ।
ਪੁਨੇ ਚਲਿਓ ਛੀਕਤ ਮੈਂ ਵਰਜਿਓ।
ਫਿਰ ਜਦੋਂ ਉਥੋਂ ਚੱਲ ਕੇ ਆਏ ਤੇ ਛਿੱਕਾਂ ਕੀਤੀਆਂ ਸੀ, ਮੈਂ ਛਿੱਕ ਮਾਰੀ, ਨਾਲ ਇੱਕ ਹੋਰ ਬੰਦੇ ਨੂੰ ਵੀ ਛਿੱਕ ਆਈ, ਤੇ ਮੈਂ ਫਿਰ ਵੀ ਵਰਜਿਆ ਸੀ ਵੀ ਸੀਏ ਮਸੰਦ ਆਪਾਂ ਨਾ ਜਾਈਏ ਬਾਬੇ ਬਕਾਲੇ, ਉੱਥੇ ਆਪਾਂ ਨੂੰ ਜਾ ਕੇ ਬਦ ਸਗਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਮੈਂ ਮੰਨਿਓ ਆਪਣੋ ਮਤ ਸਰਜਿਓ।
ਪਰ ਤੂੰ ਨੀ ਮੰਨਿਆ, ਤੈਨੂੰ ਮੈਂ ਰੋਕਦਾ ਵੀ ਰਿਹਾ, ਤੂੰ ਰੋਕਿਆ ਨੀ। ਫਿਰ ਜਦੋਂ ਤੂੰ ਲੁੱਟਣ ਚੱਲਿਆ ਸੀ ਗੁਰੂ ਦਾ ਡੇਰਾ, ਉਦੋਂ ਵੀ ਮਾੜੇ ਸਗਨ ਤੇ ਬਦ ਸਗਨੀਆਂ ਦਿਸੀਆਂ ਸੀ, ਉਦੋਂ ਵੀ ਮੈਂ ਤੈਨੂੰ ਰੋਕਿਆ, ਪਰ ਤੂੰ ਨੀ ਰੋਕਿਆ ਮੇਰੇ ਰੋਕਿਆ। ਤੂੰ ਆਪਣੀ ਮਨ ਦੀ ਮਰਜ਼ੀ ਕੀਤੀ, ਆਪਣੇ ਮਨ ਦਾ ਜੋ ਮਤਾ ਸੀ ਉਹ ਕੀਤਾ ਹੈ।
ਅਪਜਸ ਕੋ ਸੰਕਟ ਮੁਜ ਦੀਨਸ।
ਤੂੰ ਮੇਰਾ ਅਪਜਸ ਕੀਤਾ, ਏਡਾ ਵੱਡਾ ਭਾਰੀ ਸੰਕਟ ਤੇ ਦੁੱਖ ਮੈਨੂੰ ਦਿੱਤਾ ਹੈ।
ਤੂੰ ਅਨੁਸਾਰ ਇਹ ਫਲ ਲੀਨਸ।
ਤੇਰੇ ਅਨੁਸਾਰ ਹੋ ਕੇ ਮੈਨੂੰ ਇਹ ਫਲ ਮਿਲਿਆ, ਇਹ ਫਲ ਦੀ ਮੈਨੂੰ ਪ੍ਰਾਪਤੀ ਹੋਈ ਆ। ਅੱਜ ਜੋ ਮੇਰੇ ਨਾਲ ਹੋਇਆ ਹੇ ਸਿੰਘੇ ਮਸਾਂਦੇ, ਤੇਰੇ ਕਰਕੇ ਹੋਇਆ, ਤੇਰੇ ਅਨੁਸਾਰ ਚੱਲਣ ਕਰਕੇ ਹੋਇਆ।
ਜਥਾ ਤੁਰੰਗ ਹੋਏ ਮੋਹਤਾਣਾ।
ਉਹ ਗੱਲ ਹੋਈ ਜਿਵੇਂ ਕੋਈ ਘੋੜਾ ਮੂੰਹ ਤਾਣਾ ਹੋ ਜਾਏ, ਜਿਵੇਂ ਕੋਈ ਘੋੜਾ ਉਹਦੇ ਮੂੰਹ ਚ ਲਗਾਮ ਕੱਢ ਦਿਓ ਤੇ ਮੂੰਹ ਤਾਣਾ ਹੋ ਜਾਏ।
ਜਾਹੇ ਕੁਮਾਰਗ ਕਰੇ ਤਿੰਘਾਣਾ।
ਉਹ ਟੇਢੇ ਰਸਤੇ ਤੇ ਚੱਲ ਪੈਂਦਾ, ਮਾੜਿਆਂ ਰਸਤਿਆਂ ਤੇ ਚੱਲ ਪੈਂਦਾ, ਸਿੱਧਾ ਰਸਤਾ ਛੱਡ ਕੇ ਮੂੰਹ ਤਾਣਾ ਹੋਇਆ ਘੋੜਾ ਆਪਣੀ ਮਰਜ਼ੀ ਨਾਲ ਦੌੜਦਾ ਤੇ ਉਹ ਕੁਮਾਰਗ ਤੇ ਚੱਲ ਪੈਂਦਾ ਹੈ।
ਬਿਖਰੀ ਧਰਾ ਗੇਰੇ ਅਸਵਾਰ।
ਬਿਖਰੀ ਧਰਤੀ ਦੇ ਉੱਤੇ ਜਿੱਥੇ ਟੇਢਾ ਮੇਢਾ ਰਾਹ ਹੁੰਦਾ ਉਧਰ ਦੌੜਦਾ, ਤੇ ਉਧਰ ਦੌੜ ਕੇ ਉੱਤੇ ਬੈਠੇ ਸਵਾਰ ਨੂੰ ਉਹ ਜ਼ਮੀਨ ਤੇ ਪਟਕ ਕੇ ਸੁੱਟ ਦਿੰਦਾ, ਕਿਤੇ ਨਾ ਕਿਤੇ ਸੁੱਟ ਕੇ ਜ਼ਮੀਨ ਤੇ ਉਹਦੀ ਲੱਤ ਬਾਂਹ ਤੋੜ ਦਿੰਦਾ ਜਾਂ ਉਹਨੂੰ ਜਾਨੋ ਹੀ ਮਾਰ ਦਿੰਦਾ ਹੈ।
ਹੁਣ ਵਿਚਰਤ ਨਿਜੀ ਇੱਛਾ ਵਿਚਾਰ।
ਜਦੋਂ ਸਵਾਰ ਡੇਗ ਦਿੰਦਾ ਤੇ ਫਿਰ ਉਹ ਘੋੜਾ ਆਪਣੀ ਮਰਜ਼ੀ ਨਾਲ ਵਿਚਰਦਾ, ਫਿਰ ਉਹ ਘੋੜਾ ਆਪਣੀ ਇੱਛਾ ਦੇ ਨਾਲ ਜਿੱਧਰ ਚਾਹੇ ਮਰਜ਼ੀ ਵਿਚਰਦਾ ਹੈ।
ਤੈਸੋ ਮੇਰੇ ਸੰਗ ਕੀ ਨਸਬਾਤ।
ਇਹ ਸੀਏ ਮਸੰਦ, ਤੂੰ ਵੀ ਮੇਰੇ ਨਾਲ ਇਸੇ ਤਰ੍ਹਾਂ ਕੀਤਾ, ਤੂੰ ਵੀ ਮੂੰਹ ਤਾਣਾ ਘੋੜਾ ਤੇ ਮੈਂ ਤੇਰੇ ਤੇ ਸਵਾਰ ਹੋਇਆ ਤੇ ਤੂੰ ਮਰਜ਼ੀ ਕਰਕੇ ਦੌੜਿਆ ਤੇ ਮੈਨੂੰ ਹੁਣ ਸੁੱਟ ਦਿੱਤਾ ਪਟਕ ਕੇ। ਇਹੋ ਜਿਹਾ ਸੁੱਟਿਆ ਵੀ ਨਾ ਮੇਰੀ ਲੱਕ ਬਚਣ ਦਿੱਤੀ ਆ ਨਾ ਲੱਤ ਬਚਣ ਦਿੱਤੀ ਆ, ਲੱਕ ਤੋੜ ਕੇ ਰੱਖ ਦਿੱਤੀ ਆ ਤੈਂ ਮੇਰੀ। ਸਿੰਘੇ ਮਸੰਦ, ਤੂੰ ਵੀ ਮੇਰੇ ਨਾਲ ਇਹੋ ਜਿਹਾ ਹੀ ਕੰਮ ਕੀਤਾ ਜਿਵੇਂ ਮੂੰਹ ਤਾਣਾ ਘੋੜਾ ਆਪਣੇ ਸਵਾਰ ਨਾਲ ਕਰਦਾ।
ਪੁਨਾ ਹੱਥ ਆਵੇ ਕਿਸ ਭਾਂਤ।
ਹੁਣ ਇਹੋ ਜਿਹਾ ਸਮਾਂ ਜਿਹੜਾ ਪਹਿਲਾਂ ਸੀ ਮੇਰੇ ਕੋਲ ਹੁਣ ਦੁਬਾਰਾ ਨਹੀਂ ਆ ਸਕਦਾ। ਜੇ ਮੈਂ ਕਵਾਂ ਕਿ ਜਿਹੜੀ ਇੱਜ਼ਤ ਮੇਰੀ ਪਹਿਲਾਂ ਬਣੀ ਹੋਈ ਸੀ ਉਸੇ ਤਰ੍ਹਾਂ ਦੀ ਇੱਜ਼ਤ ਮੈਂ ਆਪਣੀ ਬਣਾ ਲਵਾਂ, ਬਰਕਰਾਰ ਰੱਖ ਲਵਾਂ, ਤੇ ਸਿੰਘੇ ਮਸੰਦ ਉਹ ਨਹੀਂ ਹੋ ਸਕਦੀ।
ਮਮ ਚਿਤ ਆਏ ਥਿਰਤਾ ਨਾ ਰਹੇ।
ਮੇਰੇ ਮਨ ਚ ਹੁਣ ਟਿਕਾ ਨਹੀਂ ਆ ਰਿਹਾ, ਮੇਰਾ ਹਿਰਦਾ ਹੁਣ ਟਿਕ ਨਹੀਂ ਰਿਹਾ, ਮੇਰੇ ਮਨ ਵਿੱਚ ਬਾਰ ਬਾਰ ਹੁਣ ਫਿਕਰ ਚਿੰਤਾ ਪੈਦਾ ਹੋ ਰਹੀ ਹੈ।
ਕੁੱਤੋ ਸ਼ਰੀਕ ਹੱਸ ਕੋ ਕਹਿ।
ਜਿਹੜੇ ਮੇਰੇ ਸ਼ਰੀਕ ਨੇ ਹੁਣ ਉਹ ਮੇਰੇ ਤੇ ਹੱਸਣਗੇ, ਹੁਣ ਉਹ ਮੇਰਾ ਮਖੌਲ ਉਡਾਣਗੇ, ਆਖਣਗੇ ਧੀਰਮਲ ਬੜਾ ਬਲੀ ਬਣਦਾ ਸੀ ਆਪਣੇ ਆਪ ਨੂੰ, ਵੇਖੋ ਕਿਵੇਂ ਡੇਰਾ ਲੁੱਟਿਆ ਧੀਰਮਲ ਦਾ, ਕਿਵੇਂ ਇਹਦੇ ਬੰਦਿਆਂ ਨੂੰ ਬੰਨ ਕੇ ਜੂੜ ਕੇ ਲੈ ਗਿਆ ਸੀ ਮੱਖਣ ਸ਼ਾਹ। ਏਦਾਂ ਜਿਹੜੇ ਮੇਰੇ ਸ਼ਰੀਕ ਨੇ ਉਹ ਮੇਰੇ ਤੇ ਹੱਸਣਗੇ।
ਮੈਂ ਤੋਹਿਆ ਰਾਤ ਹੀ ਰਹੋ ਤਿਮਰ ਹੋਏ
ਸਿੰਘੇ ਮਸੰਦ, ਹੁਣ ਮੈਂ ਇਸ ਨਗਰ ਬਕਾਲੇ ਚ ਨਹੀਂ ਰਹਿ ਸਕਦਾ, ਬਸ ਅੱਜ ਦੀ ਰਾਤ ਹੀ ਰਵਾਂਗਾ, ਉਹ ਵੀ ਰਾਤ ਰਾਤ ਹੀ, ਸਵੇਰੇ ਹਨੇਰੇ ਪਏ ਨਿਕਲ ਜਾਣਾ, ਜੇ ਦਿਨ ਚੜ ਗਿਆ ਤੇ ਮੈਂ ਕਿਸੇ ਨੂੰ ਅੱਖ ਨਹੀਂ ਮਿਲਾ ਸਕਣੀ, ਜੇ ਕੋਈ ਰਸਤੇ ਚ ਮਿਲ ਗਿਆ ਤੇ ਮੈਂ ਕਿਸੇ ਨੂੰ ਮਿਲ ਨਹੀਂ ਸਕਣਾ, ਮੈਂ ਤਾਂ ਰਾਤੋ ਰਾਤ ਹੀ ਅੱਜ ਦੀ ਰਾਤ ਔਖੀ ਸੌਖੀ ਕੱਟਾਂਗਾ ਤੇ ਸਵੇਰੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਰਾਤ ਰਾਤ ਹੀ ਅੰਮ੍ਰਿਤ ਵੇਲੇ ਹੀ ਮੈਂ ਇੱਥੋਂ ਚਾਲਾ ਪਾ ਦੇਣਾ।
ਮੈਂ ਕਿਸ ਹੂੰ ਨਿਜ ਮੁਖ ਦੇਖ ਲਾਵਾਂ।
ਆਪਣੀ ਸ਼ਕਲ ਨਹੀਂ ਵਿਖਾਉਣੀ ਕਿਸੇ ਨੂੰ, ਮੈਂ ਆਪਣਾ ਮੂੰਹ ਤੱਕ ਨਹੀਂ ਕਿਸੇ ਨੂੰ ਵਿਖਾਉਣਾ, ਇੰਨਾ ਜ਼ਿਆਦਾ ਸ਼ਰਮਿੰਦਾ ਹਾਂ।
ਅਰਲੋਂਦੇ ਤੇ ਪ੍ਰਥਮ ਸਿਧਾਵੋ।
ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਹੀ ਨਿਕਲ ਜਾਣਾ ਮੈਂ ਬਾਬਾ ਬਕਾਲਾ ਨਗਰ ਛੱਡ ਕੇ।
ਅਸ ਲਾਲਚ ਤੈ ਮੋਹੇ ਕਰਾਵਾ ਜਿਸ ਤੇ ਪੂਰਬ ਸੁਜਸ ਨਸਾਵਾ।
ਸਿੰਘੇ ਮਸੰਦ, ਤੂੰ ਇਹੋ ਜਿਹਾ ਲਾਲਚ ਮੈਨੂੰ ਦਿੱਤਾ, ਇਹੋ ਜਿਹਾ ਲੋਭ ਮੈਨੂੰ ਕਰਾਇਆ, ਮੈਨੂੰ ਇਹੋ ਜਿਹਾ ਲੋਭੀ ਬਣਾਇਆ ਕਿ ਜਿਹੜਾ ਮੇਰਾ ਪਹਿਲਾਂ ਸੁਜਸ ਸੀ ਵਡਿਆਈ ਸੀ ਮੇਰਾ ਸਾਰਾ ਸੁਜਸ ਤੂੰ ਨਾਸ ਕਰ ਦਿੱਤਾ, ਮੇਰੀ ਸਾਰੀ ਵਡਿਆਈ ਨੂੰ ਤੂੰ ਦਗਦ ਕਰਕੇ ਰੱਖ ਦਿੱਤਾ, ਨਾਸ ਕਰਕੇ ਰੱਖ ਦਿੱਤਾ।
ਅਬ ਤੂੰ ਵਸਤ ਸੰਭਾਰਨ ਕਰੀਐ,
ਹੁਣ ਤੂੰ ਜਿਹੜੀਆਂ ਵਸਤੂਆਂ ਨੇ ਉਹ ਸੰਭਾਲ ਆਪਣੀਆਂ, ਜਿਹੜੀਆਂ ਆਪਣੀਆਂ ਵਸਤੂਆਂ ਜਿੰਨਾ ਸਾਜੋ ਸਮਾਨ ਅੱਜ ਰਾਤੀ ਸੰਭਾਲ ਲਵੋ, ਅੱਜ ਹੀ ਇਕੱਠਾ ਕਰ ਲਵੋ।
ਰਹੀ ਗਈ ਕੀ ਸੋ ਜੀ ਧਰੀਆ,
ਇਹ ਵੀ ਵੇਖੋ ਵੀ ਕਿਹੜੀ ਵਸਤੂ ਆਈ ਤੇ ਕਿਹੜੀ ਨਹੀਂ ਆਈ, ਸਾਰੀਆਂ ਚੀਜ਼ਾਂ ਗਿਣ ਗਿਣ ਕੇ ਰੱਖ ਲਓ, ਵੇਖ ਲੋ ਵੀ ਕੋਈ ਚੀਜ਼ ਐਸੀ ਤਾਂ ਨਹੀਂ ਜਿਹੜੀ ਆਪਣੇ ਕੋਲ ਡੇਰੇ ਚ ਵਾਪਸ ਨਾ ਆਈ ਹੋਵੇ।
ਸਭ ਕੋ ਭਾਰ ਲਿਓ ਮੰਦਵਾਏ,
ਜਿੰਨੀਆਂ ਵਸਤੂਆਂ ਨੇ ਜਿੰਨਾ ਸਾਜੋ ਸਮਾਨ ਹੈ ਇਹਨਾਂ ਸਾਰੇ ਸਾਜੋ ਸਮਾਨ ਦਾ ਭਾਰ ਬੰਨ ਲਓ, ਪੰਡਾ ਬੰਨ ਲਓ ਤੇ ਰਾਤੋ ਰਾਤ ਇੱਥੋਂ ਨਿਕਲਣ ਦੀਆਂ ਤਿਆਰੀਆਂ ਕਰ ਲਓ, ਦਿਨ ਚੜ੍ਹੇ ਤੋਂ ਪਹਿਲਾਂ ਇੱਥੋਂ ਜਾਵਾਂਗੇ।
ਡੇਰਾ ਤਿਆਰ ਕਰੋ ਸਮੁਦਾਏ,
ਆਪਣਾ ਡੇਰਾ ਤਿਆਰ ਕਰੋ, ਜਿੰਨਾ ਛੇਤੀ ਹੋ ਸਕੇ ਆਪਣਾ ਡੇਰਾ ਤਿਆਰ ਕਰੋ, ਸਾਰੀਆਂ ਵਸਤੂਆਂ ਤਿਆਰ ਕਰ ਲਓ।
ਆਪਣੇ ਨਗਰ ਵਿਖੇ ਨਿਤਰੈ, ਜੈ ਸਭ ਵਿਧ ਕੀ ਕੀਰਤ ਲੈ।
ਹੁਣ ਆਪਾਂ ਆਪਣੇ ਨਗਰ ਚ ਚੱਲੀਏ, ਆਪਣੇ ਨਗਰ ਚ ਜਾਈਏ, ਜਿੱਥੇ ਆਪਣੇ ਨਗਰ ਵਿੱਚ ਨਿਤ ਰਹਾਂਗੇ ਤੇ ਸਭ ਪ੍ਰਕਾਰ ਦੀ ਕੀਰਤੀ, ਉੱਥੇ ਸਭ ਪ੍ਰਕਾਰ ਦਾ ਸੁਜਸ ਹੋਵੇਗਾ, ਉੱਥੇ ਕਿਸੇ ਨੂੰ ਸਾਡੀ ਬੇਗਤੀ ਦਾ ਨਹੀਂ ਪਤਾ ਹੋਣਾ, ਕਿਉਂਕਿ ਉਹ ਕਰਤਾਰਪੁਰ ਨਗਰ ਦੂਰ ਹੈ, ਉੱਥੇ ਆਪਣੀ ਵਡਿਆਈ ਵੀ ਹੋਵੇਗੀ, ਸੁਜਸ ਵੀ ਹੋਵੇਗਾ, ਪਰ ਇੱਥੇ ਨਹੀਂ ਆਪਾਂ ਰਹਿ ਸਕਦੇ। ਹੁਣ ਇੱਥੇ ਕੀ ਮੂੰਹ ਲੈ ਕੇ ਰਹਾਂਗੇ,
ਰਹਿ ਜੇ ਗ੍ਰਾਮ ਬਕਾਲੇ ਠੌਰਾ,
ਜੇ ਹੁਣ ਇੱਥੇ ਬਕਾਲੇ ਨਗਰ ਦੇ ਵਿੱਚ ਰਹਾਂਗੇ, ਇਸ ਬਕਾਲੇ ਨਗਰ ਦੇ ਵਿੱਚ ਨਿਵਾਸ ਕਰਾਂਗੇ।
ਸਰਬ ਸ਼ਰੀਕਨ ਮੈਂ ਪਾਰੋ ਰਾ,
ਤੇ ਸਾਰੇ ਸ਼ਰੀਕਾਂ ਵਿੱਚ ਰੌਲਾ ਪਿਆ ਹੋਇਆ, ਸਾਰੇ ਗੱਲਾਂ ਕਰ ਰਹੇ ਨੇ ਮੂੰਹ ਜੋੜ ਜੋੜ ਕੇ, ਹੁਣ ਤਾਂ ਪਿੱਛੋਂ ਕਰਦੇ ਨੇ, ਫਿਰ ਸਾਹਮਣੇ ਆ ਕੇ ਕਰਨਗੇ, ਮੇਰੇ ਮੂੰਹ ਤੇ ਆ ਕੇ ਕਰਿਆ ਕਰਨਗੇ।
ਜਾਹਨ ਆਏ ਅਧਿਕ ਮਡਾਈ, ਭਈ ਪ੍ਰਥਮੀ ਤੇ ਲਗਤਾਏ,
ਇੱਥੇ ਆਏ ਤਾਂ ਸੀ ਅਧਿਕ ਵਡਿਆਈ ਕਰਨ ਵਾਸਤੇ, ਵੱਡੀ ਵਡਿਆਈ ਵਾਸਤੇ, ਪਰ ਜਿਹੜੀ ਪਹਿਲਾਂ ਵੀ ਸੀ ਮੇਰੀ ਵਡਿਆਈ ਉਹ ਵੀ ਜਾਂਦੀ ਰਹੀ। ਆਏ ਤਾਂ ਸੀ ਵੀ ਇੱਥੇ ਇੱਜ਼ਤ ਹੋਵੇਗੀ, ਇੱਥੇ ਮੈਂ ਗੁਰੂ ਬਣਾਂਗਾ ਤੇ ਮੇਰੀ ਵਡਿਆਈ ਹੋਵੇਗੀ, ਪਰ ਇੱਥੇ ਜਿਹੜੀ ਮੇਰੀ ਮਾੜੀ ਮੋਟੀ ਵਡਿਆਈ ਪਹਿਲਾਂ ਸੀ ਉਹ ਵੀ ਜਾਂਦੀ ਰਹੀ ਹੈ, ਉਹ ਵੀ ਸੁਜਸ ਮੇਰਾ ਜਾਂਦਾ ਰਿਹਾ।
ਇਸ ਪ੍ਰਕਾਰ ਕੋ ਮਤ ਸੁਣ ਕਰਕੇ,
ਇੱਦਾਂ ਧੀਰਮਲ ਨੇ ਆਪਣਿਆਂ ਮਸੰਦਾਂ ਨਾਲ ਇਹ ਗੱਲਾਂ ਕੀਤੀਆਂ ਤੇ ਇਹਦਾ ਇਹ ਮਤ ਇਹਦੇ ਮਸੰਦਾਂ ਨੇ ਸੁਣਿਆ।
ਉਹ ਮਸੰਦ ਮੋਨ ਧਰ ਕੇ,
ਮਸੰਦਾਂ ਦੀ ਝਾੜ ਕੀਤੀ ਹੈ ਧੀਰਮਲ ਨੇ ਵੀ ਤੁਹਾਡੇ ਕਰਕੇ ਸਭ ਕੁਝ ਹੋਇਆ ਤੇ ਮਸੰਦ ਵੀ ਚੁੱਪ ਕਰ ਗਏ। ਹੁਣ ਪਹਿਲਾਂ ਤਾਂ ਬੜੀਆਂ ਗੱਲਾਂ ਬਣਾ ਕੇ ਕਹਿ ਰਹੇ ਸੀ, ਜਦੋਂ ਧੀਰਮਲ ਗੱਲ ਪਿਆ ਨਾ ਇਹਨਾਂ ਦੇ ਵੀ ਤੁਹਾਡੇ ਕਰਕੇ ਹੀ ਸਾਰਾ ਕੁਝ ਹੋਇਆ, ਤੇ ਫਿਰ ਇਹ ਮਸੰਦ ਚੁੱਪ ਕਰ ਗਏ, ਮੌਨ ਧਾਰਨ ਕਰ ਲਿਆ ਇਹਨਾਂ ਨੇ।
ਧੀਰਮਲ ਤੇ ਸੁਣ ਪ੍ਰਿਤ ਸਾਰੇ,
ਮਲ ਦੇ ਜਿੰਨੇ ਨੌਕਰ ਚਾਕਰ ਸੇਵਕ ਸਨ ਉਹਨਾਂ ਸਾਰਿਆਂ ਨੇ ਧੀਰਮਲ ਦੀਆਂ ਗੱਲਾਂ ਸੁਣੀਆਂ।
ਵਸਤ ਸਹਿਤ ਡੇਰੇ ਕੀ ਤਿਆਰੀ,
ਤਿਆਰੀ ਕਰ ਲਈ, ਜਿੰਨੀਆਂ ਵਸਤੂਆਂ ਪਦਾਰਥ ਸੀ ਇਕੱਠੇ ਕਰਕੇ ਜਮ੍ਹਾਂ ਕਰ ਲਏ, ਪੰਡਾਂ ਬੰਨ ਲਈਆਂ, ਗੱਡਿਆਂ ਤੇ ਲੱਦ ਲਿਆ ਸਮਾਨ ਸਾਰਾ।
ਜਾਗ੍ਰਿਤ ਰਹੇ ਨੀਂਦ ਨਾ ਆਏ,
ਜਾਗਦੇ ਰਹੇ ਸਾਰੀ ਰਾਤ, ਨੀਂਦ ਨਹੀਂ ਆਈ ਇਹਨਾਂ ਨੂੰ।
ਬੰਦੇ ਭਾਰ ਧਰੇ ਇੱਕ ਥਾਈ,
ਸਾਰੇ ਭਾਰ ਬੰਨ ਬੰਨ ਕੇ ਇੱਕ ਥਾਂ ਤੇ ਇਕੱਠੇ ਕਰਕੇ ਰੱਖ ਲਏ, ਕੱਲੀ ਕੱਲੀ ਵਸਤੂ ਸੰਭਾਲਦੇ ਨੇ ਵੀ ਕੋਈ ਚੀਜ਼ ਇੱਥੇ ਰਹਿ ਨਾ ਜਾਵੇ, ਇਹ ਵੀ ਵੇਖਦੇ ਨੇ ਵੀ ਕੋਈ ਚੀਜ਼ ਐਸੀ ਤਾਂ ਨਹੀਂ ਜਿਹੜੀ ਉਧਰੋਂ ਵਾਪਸ ਨਾ ਆਈ ਹੋਵੇ ਮੱਖਣ ਸ਼ਾਹ ਕੋਲੋਂ। ਏਦਾਂ ਸਾਰਾ ਸਮਾਨ ਸਾਰੀ ਰਾਤ ਜਾਗ ਕੇ ਸੰਭਾਲਦੇ ਰਹੇ।
ਮੱਖਣ ਕੇ ਨਰ ਦੇ ਜਾਏ, ਲੀਲੇ ਭਾਰ ਸਕਲ ਬੰਦਵਾਏ,
ਮੱਖਣ ਸ਼ਾਹ ਦੇ ਜਿਹੜੇ ਬੰਦੇ ਸੀ ਉਹ ਸਮਾਨ ਵਾਪਸ ਮੋੜ ਮੋੜ ਕੇ ਜਾਂਦੇ ਨੇ, ਦੁਬਾਰਾ ਆਉਂਦੇ ਨੇ ਰੱਖ ਜਾਂਦੇ ਨੇ, ਫਿਰ ਆਉਂਦੇ ਨੇ ਫਿਰ ਰੱਖ ਜਾਂਦੇ ਨੇ, ਇਹ ਲੈ ਕੇ ਰੱਖੀ ਜਾਂਦੇ ਨੇ। ਮੱਖਣ ਸ਼ਾਹ ਦੇ ਬੰਦੇ ਜਿਹੜੇ ਨੇ ਉਹ ਸਮਾਨ ਦੇ ਕੇ ਜਾ ਰਹੇ ਨੇ।
ਅਰਧ ਰਾਤਰੀ ਲੋ ਰੋ ਰਾ ਰਹੇ ਹੋ,
ਅੱਧੀ ਰਾਤ ਤੱਕ ਏਦਾਂ ਸ਼ੋਰ ਸ਼ਰਾਬਾ ਮਚਿਆ ਰਿਹਾ, ਅੱਧੀ ਰਾਤ ਤੱਕ ਰੌਲਾ ਪੈਂਦਾ ਰਿਹਾ, ਸਮਾਨ ਦਾ ਦੇਣ ਲੈਣ ਜਿਹੜਾ ਸੀ ਉਹ ਅੱਧੀ ਰਾਤ ਤੱਕ ਹੁੰਦਾ ਰਿਹਾ।
ਟਿਕ ਰਹੇ ਥਾਨ ਨਿਜ ਲਿਓ,
ਉੜ ਕੇ ਸਾਰੇ ਆਪਣੀਆਂ ਆਪਣੀਆਂ ਜਗ੍ਹਾਵਾਂ ਤੇ ਟਿਕ ਗਏ, ਜਦੋਂ ਸਾਰਾ ਸਮਾਨ ਉਹਨਾਂ ਦੇ ਡੇਰੇ ਪਹੁੰਚਾ ਦਿੱਤਾ ਤੇ ਫਿਰ ਸਾਰੇ ਆਪੋ ਆਪਣੀ ਜਗ੍ਹਾ ਤੇ ਜਿੱਥੇ ਜਿੱਥੇ ਕਿਸੇ ਦਾ ਨਿਵਾਸ ਸੀ ਸਾਰੇ ਆਪੋ ਆਪਣੀਆਂ ਥਾਵਾਂ ਤੇ ਟਿਕ ਗਏ।
ਮੱਖਣ ਆਪਣੇ ਜਨ ਸਭ ਲੀਨੇ,
ਇਧਰ ਮੱਖਣ ਸ਼ਾਹ ਨੇ ਵੀ ਆਪਣੇ ਬੰਦਿਆਂ ਨੂੰ ਨਾਲ ਲਿਆ, ਜਿਹੜੇ ਦੇ ਸਿਪਾਹੀ ਸਨ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ।
ਸਿਵਰ ਜਾਏ ਸੇ ਜਾ ਸੁਖ ਭੀਨੇ,
ਆਪਣੇ ਡੇਰੇ ਚਲਾ ਗਿਆ ਤੇ ਆਪਣੇ ਡੇਰੇ ਜਾ ਕੇ ਜਿੱਥੇ ਨੇ ਆਸਣ ਲਾਇਆ ਜਾ ਕੇ ਆਪਣੀ ਸੇਜਾ ਤੇ ਸੁਖ ਲਿਆ।
ਨਿਜ ਗੁਰ ਕੋ ਬਦਲਾ ਲੈ ਗਏ ਤੌਰ ਦੇ ਮੈਂ ਅਤ ਪਤ ਪਇਓ।
ਮੱਖਣ ਸ਼ਾਹ ਨੇ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਲੈ ਲਿਆ ਧੀਰ ਮੱਲ ਕੋਲੋਂ, ਜੋ ਸਿੱਖੀ ਦਾ ਕਰਤੱਬ ਹੈ। ਸਿੱਖ ਦਾ ਜੇ ਗੁਰੂ ਦੀ ਬੇਅਦਬੀ ਹੋਵੇ ਤੇ ਜਿਹੜਾ ਗੁਰੂ ਕੀ ਬੇਅਦਬੀ ਕਰਦਾ ਸਿੱਖ ਉਹਦੇ ਕੋਲੋਂ ਬਦਲਾ ਲੈ ਲੈਂਦਾ, ਇਹ ਸਿੱਖ ਦਾ ਸੁਭਾਅ ਹੈ, ਮੁੱਢ ਤੋਂ ਬਣਿਆ। ਮੱਖਣ ਸ਼ਾਹ ਨੇ ਬਦਲਾ ਤਾਂ ਲੈ ਲਿਆ ਪਰ ਮਨ ਵਿੱਚ ਅਟਪਟੀ ਜੀ ਉਹਦੇ ਬਣੀ ਹੋਈ ਹੈ ਵੀ ਗੱਲ ਪੂਰੀ ਨਹੀਂ ਬਣੀ।
ਗੁਰ ਸੁਸ਼ੀਲਤਾ ਅਦਕ ਵਿਚਾਰਤ,
ਮਨ ਵਿੱਚ ਅਟਪਟੀ ਲੱਗੀ ਹੋਈ ਹੈ ਕਿ ਸਤਿਗੁਰੂ ਜੀ ਬਹੁਤੇ ਜ਼ਿਆਦਾ ਸੁਸ਼ੀਲ ਸੁਭਾਅ ਵਾਲੇ ਨੇ, ਬਹੁਤਾ ਜ਼ਿਆਦਾ ਸਤਿਗੁਰਾਂ ਦਾ ਸੁਸ਼ੀਲ ਤੇ ਠੰਡਾ ਸੁਭਾਅ ਹੈ।
ਅਪਰ ਕੌਣ ਇਮ ਛਿਮਾ ਸੁਧਾਰਤ,
ਜੇ ਕਿਤੇ ਗੁਰੂ ਸਾਹਿਬ ਤੋਂ ਬਿਨਾਂ ਕੋਈ ਹੋਰ ਹੁੰਦਾ ਤੇ ਕਿਸੇ ਹੋਰ ਨੇ ਇੰਨੀ ਖਿਮਾ ਨਹੀਂ ਸੀ ਕਰਨੀ ਜਿੰਨੀ ਖਿਮਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਕੋਈ ਹੋਰ ਹੁੰਦਾ ਤੇ ਇੰਨੀ ਖਿਮਾ ਕਿਸੇ ਨੇ ਨਹੀਂ ਸੀ ਕਰਨੀ।
ਤਿੰਨੋਂ ਕੀਨ ਦਿਰਗੇ ਅਪਰਾਧੋ, ਇਹ ਕੈਸੇ ਵਰਤੈ ਬਦ ਸਾਧੂ।
ਉਹਨਾਂ ਨੇ ਕਿੱਡਾ ਵੱਡਾ ਅਪਰਾਧ ਕੀਤਾ, ਕਿੱਡਾ ਵੱਡਾ ਗੁਨਾਹ ਕੀਤਾ ਵੀ ਜਿਹੜਾ ਬਖਸ਼ਿਆ ਨਹੀਂ ਜਾ ਸਕਦਾ, ਪਰ ਇਹ ਵੇਖੋ ਕਿਵੇਂ ਸਾਧੂਆਂ ਵਾਂਗਰ ਵਰਤ ਰਹੇ ਨੇ। ਸ਼ਾਇਦ ਸਾਧੂ ਨੂੰ ਵੀ ਗੁੱਸਾ ਆ ਜਾਂਦਾ ਹੋਵੇ, ਪਰ ਇਹ ਤਾਂ ਸਾਧੂਆਂ ਦੇ ਵੀ ਮਹਾਨ ਸਾਧੂ ਨੇ ਕਿ ਉਹਨਾਂ ਦੇ ਏਡੇ ਵੱਡੇ ਕੀਤੇ ਅਪਰਾਧ ਨੂੰ ਵੀ ਇਹਨਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ।
ਨਿਜ ਧਨ ਵਸਤੂ ਤਿਸ ਕੀ ਦਈ,
ਆਪਣਾ ਧਨ ਵੀ ਦੇ ਦਿੱਤਾ ਮੋੜ ਕੇ ਉਹਨੂੰ, ਉਹਦੀਆਂ ਵਸਤੂਆਂ ਤਾਂ ਉਹਨੂੰ ਦਿੱਤੀਆਂ ਹੀ ਨੇ, ਜਿਹੜੀ ਇਹਨਾਂ ਦੀ ਆਪਣੀ ਮਾਇਆ ਸੀ ਜਿਹਦੇ ਤੇ ਇਹਨਾਂ ਦਾ ਹੱਕ ਸੀ ਉਹ ਵੀ ਦੇ ਦਿੱਤਾ।
ਨਹੀਂ ਵਿਕਿਰਤਾ ਬੁੱਧ ਕੀ ਭਏ,
ਕਹਿੰਦੇ ਫਿਰ ਵੀ ਮਨ ਦੇ ਵਿੱਚ ਇਹਨਾਂ ਦੇ ਵਿਕਿਰਤਾ ਨਹੀਂ ਆਈ, ਟੇਢਾਪਨ ਨਹੀਂ ਆਇਆ।
ਧੀਰਜ ਉਰ ਮੈਂ ਰਹਿ ਇੱਕ ਸਾਰਾ,
ਵੇਖੋ ਗੁਰ ਤੇਗ ਬਹਾਦਰ ਸਾਹਿਬ ਕਿੱਡੇ ਵੱਡੇ ਧੀਰਜੀ ਨੇ, ਏਡਾ ਵੱਡਾ ਮਹਾਨ ਧੀਰਜ ਕਿ ਸਦਾ ਇੱਕ ਸਾਰ ਇੱਕ ਸਮ ਬਿਰਤੀ ਰੱਖਣ ਵਾਲੇ ਹਨ।
ਨਹੀਂ ਕੋਈ ਅਪਰਾਧ ਵਿਚਾਰਾ,
ਵੇਖੋ ਕਿੰਨੀ ਸਮ ਬਿਰਤੀ ਹੈ ਨਾਵੇਂ ਪਾਤਸ਼ਾਹ ਦੀ, ਕਿੰਨੀ ਨਿਰਵੈਰ ਬਿਰਤੀ ਹੈ ਕਿ ਆਪਣੇ ਮਨ ਦੇ ਵਿੱਚ ਮੱਖਣ ਧੀਰ ਮੱਲ ਪ੍ਰਤੀ ਕੋਈ ਵੈਰ ਨਹੀਂ ਰੱਖਿਆ ਔਰ ਨਾ ਹੀ ਉਹਦੇ ਨਾਲ ਕਿਸੇ ਪ੍ਰਕਾਰ ਦਾ ਵੈਰ ਵਿਚਾਰਿਆ। ਇਹੋ ਜੇ ਮਹਾਨ ਦਿਆਲੂ ਕਿਰਪਾਲੂ ਨੇ ਨੌਵੇਂ ਪਾਤਸ਼ਾਹ,
ਇਤਿਹਾਸਕ ਗੁਣ ਸਹਿਤ ਵਿਵੇਕਾ,
ਮੱਖਣ ਸ਼ਾਹ ਨਾਲੇ ਆਪਣੇ ਮੰਜੇ ਤੇ ਪਿਆ ਹੋਇਆ ਨਾਲੇ ਏਦਾਂ ਦੀਆਂ ਵਿਚਾਰਾਂ ਕਰ ਰਿਹਾ, ਵਿਵੇਕ ਦੇ ਨਾਲ ਏਦਾਂ ਦੀਆਂ ਵਿਚਾਰਾਂ ਕਰ ਰਿਹਾ।
ਮੱਖਣ ਚਿਤਵਤ ਹਿਰਦੇ ਅਨੇਕ,
ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਵੀ ਸੁਣਿਆ ਸੀ ਵੀ ਛਿਮਾ ਕਰੀਦੀ ਹੈ ਪਰ ਅੱਜ ਵੇਖਿਆ ਵੀ ਛਿਮਾ ਕਿਵੇਂ ਕਰੀਦੀ ਹੈ। ਸੁਣਿਆ ਸੀ ਵੀ ਛਿਮਾ ਕਰ ਦੇਣਾ ਚਾਹੀਦਾ ਅਪਰਾਧੀ ਨੂੰ ਪਰ ਅੱਜ ਏਡਾ ਵੱਡਾ ਅਪਰਾਧੀ ਉਹਨੂੰ ਛਿਮਾ ਕਰ ਦੇਣਾ ਅੱਜ ਅੱਖਾਂ ਨਾਲ ਵੇਖ ਲਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਗੁਣ ਮੈਂ ਆਪਣੇ ਨੇਤਰੀ ਵੇਖ ਲਿਆ।
ਭਈ ਨੀਂਦ ਵਸ ਮੁੰਦਰਤ ਨੈਣ, ਨਿਜ ਕਰ ਪੌਦੇ ਗੁਰ ਸੁਖ ਦੈਨ।
ਮਨ ਚ ਸੋਚਦਾ ਸੋਚਦਾ ਨੀਂਦ ਵਸ ਹੋ ਗਿਆ, ਮਨ ਚ ਗੁਰੂ ਸਾਹਿਬ ਦੀ ਵਡਿਆਈ ਨੂੰ ਚਿਤਬਦਾ ਚਿਤਬਦਾ ਇਹਨੇ ਨੇਤਰ ਬੰਦ ਕੀਤੇ। ਮੱਖਣ ਸ਼ਾਹ ਅੱਧੀ ਰਾਤ ਬੀਤ ਚੁੱਕੀ ਸੀ, ਇਹਨੂੰ ਨੀਂਦ ਆ ਗਈ ਤੇ ਬੜੇ ਸੁਖ ਚੈਨ ਨਾਲ ਆਪਣੇ ਡੇਰੇ ਤੇ ਸੁੱਤਾ ਹੈ।
ਅੱਧੀ ਰਾਤ ਢਰੀ ਜਬ ਆਏ,
ਜਦੋਂ ਅੱਧੀ ਰਾਤ ਢਲ ਗਈ,
ਲੋਕ ਗਏ ਟਿਕ ਨਿਜ ਨਿਜ ਥਾਏ,
ਸਾਰੇ ਲੋਕ ਆਪੋ ਆਪਣੀਆਂ ਥਾਵਾਂ ਤੇ, ਜਿੱਥੋਂ ਜਿੱਥੋਂ ਕੋਈ ਆਇਆ ਸੀ ਰੋਲਾ ਪਿਆ ਸੀ, ਪਹਿਲਾਂ ਲੋਕ ਬਾਹਰ ਨਿਕਲੇ ਹੋਏ, ਜਦੋਂ ਅੱਧੀ ਰਾਤ ਢਲ ਗਈ ਸਾਰੇ ਆਪੋ ਆਪਣੀਆਂ ਥਾਵਾਂ ਤੇ, ਜਿੱਥੋਂ ਜਿੱਥੋਂ ਕੋਈ ਆਇਆ ਸੀ ਚਲੇ ਗਏ।
ਅਪਰ ਮਸੰਦ ਅਪਰ ਮੁਖੀ ਮਾਨਵ,
ਤੇ ਜਿੰਨੇ ਮਸੰਦ ਸਨ ਤੇ ਹੋਰ ਮੁਖੀ ਮਾਨਵ ਸਨ,
ਧੀਰ ਮੱਲ ਕੋ ਕੀਨ ਬਖਾਨਵ,
ਜਿਹੜੇ ਉਹ ਮਸੰਦ ਸੀ ਧੀਰ ਮੱਲ ਦੇ, ਉਹ ਧੀਰ ਮੱਲ ਨੂੰ ਕਹਿਣ ਲੱਗੇ। ਪਹਿਲਾਂ ਉਹਨਾਂ ਨੇ ਕੱਲੀ ਕੱਲੀ ਵਸਤੂ ਸੰਭਾਲੀ, ਇੱਕ ਇੱਕ ਚੀਜ਼ ਸੰਭਾਲ ਕੇ ਰੱਖੀ ਤੇ ਫਿਰ ਵੇਖਦੇ ਨੇ ਵੀ ਕਿਹੜੀ ਚੀਜ਼ ਨਹੀਂ ਆਈ, ਚੰਗੀ ਤਰ੍ਹਾਂ ਧਿਆਨ ਨਾਲ ਵੇਖੋ ਤੇ ਵੇਖਣ ਤੋਂ ਬਾਅਦ ਫਿਰ ਉਹ ਮਸੰਦ ਬੋਲੇ ਧੀਰ ਮੱਲ ਨੂੰ ਕਹਿਣ ਲੱਗੇ
ਆਪਣੀ ਵਾਸਤੇ ਅਖਿਲ ਹੀ ਆਏ
ਕਹਿਣ ਲੱਗੇ ਬਾਬਾ ਧੀਰ ਮੱਲ ਜੀ ਆਪਣੀਆਂ ਸਾਰੀਆਂ ਵਸਤੂਆਂ ਆ ਗਈਆਂ ਨੇ
ਆਇਓ ਸੰਗ ਦਰਬ ਸਮਦਾਈ
ਜਿਹੜਾ ਪੈਸਾ ਸੀ ਉਹ ਵੀ ਆ ਗਿਆ ਰੁਪਈਏ ਵੀ ਆ ਗਏ ਨੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾ ਸੋਨੇ ਦੀ ਨਸਰਾ ਖੇਤਾ
ਅਸਲ ਵਿਚ ਜਿਹਦੇ ਕਰਕੇ ਤੇਰੀ ਵਡਿਆਈ ਹੈ ਜਿਹੜੀ ਅਮੋਲਕ ਵਸਤੂ ਹੈ ਤੇਰੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਨੀ ਵਾਪਸ ਆਇਆ ਬਾਕੀ ਕਿਉਂਕਿ ਉਹ ਮੱਖਣ ਸ਼ਾਹ ਨੇ ਰੱਖ ਲਿਆ ਸੀ ਮਾਤਾ ਨਾਨਕੀ ਨਾਲ ਵਿਚਾਰ ਕਰਕੇ ਕਹਿੰਦੇ ਬਾਕੀ ਤਾਂ ਸਾਰਾ ਸਮਾਨ ਆ ਗਿਆ ਸਾਰੀਆਂ ਵਸਤੂਆਂ ਆ ਗਈਆਂ ਨੇ ਕੱਲੀ ਕੱਲੀ ਚੀਜ਼ ਆ ਗਈ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਮਹਾਨ ਸਰੂਪ ਹੈ ਉਹ ਨਹੀਂ ਆਇਆ ਉਹ ਉਹਨਾਂ ਨੇ ਆਪਣੇ ਕੋਲ ਰੱਖ ਲਿਆ
ਜਿਸ ਕੇ ਸਮ ਦੂਸਰ ਕੋ ਨਾਈ
ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਸਾ ਸਰੂਪ ਹੈ ਕਿ ਉਸ ਦੇ ਸਮਾਨ ਕੋਈ ਦੂਸਰਾ ਸਰੂਪ ਨਹੀਂ ਹੈ
ਵਸਤੀ ਅਮੋਲਕ ਤੁਮਰੇ ਪਾਏ
ਉਹ ਬੜੀ ਅਮੋਲਕ ਵਸਤੂ ਹੈ ਤੇਰੇ ਕੋਲ ਲੋਕ ਉਚੇਚੇ ਤੌਰ ਤੇ ਉਸੇ ਸਰੂਪ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਨੇ
ਜਿਸ ਕੋ ਤਜਨ ਨੈ ਮਨ ਆਏ
ਏਡੀ ਵੱਡੀ ਕੀਮਤੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਵਨ ਸਰੂਪ ਤੈਨੂੰ ਛੱਡ ਦੇਣਾ ਉਹਨਾਂ ਨੂੰ ਛੱਡ ਦੇਣਾ ਇਹ ਯੋਗ ਨਹੀਂ ਹੈ ਕਿ ਤੂੰ ਇੰਨਾ ਵੱਡਾ ਮਹਾਨ ਸਰੂਪ ਤਿਆਗ ਦੇਵੇਂ
ਉਹ ਵੱਡਿਆਂ ਕੇ ਹੱਥ ਨਕਾਏ
ਉਹ ਤੇਰੇ ਵੱਡਿਆਂ ਦੇ ਹੱਥ ਦਾ ਹੈ ਤੇਰੇ ਬਜ਼ੁਰਗਾਂ ਦੇ ਹੱਥ ਦਾ ਹੈ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ
ਸੰਗਤ ਸਗਰੀ ਜੇ ਬੜ ਮੰਨੈ
ਬਹੁਤ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਸਰੂਪ ਨੂੰ ਮੰਨਦੀ ਹੈ ਇਹ ਉਹ ਸਰੂਪ ਹੈ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਭ ਤੋਂ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਇਹੋ ਜਿਹਾ ਮਹਾਨ ਸਰੂਪ ਹੈ ਹੇ ਬਾਬਾ ਧੀਰ ਮੱਲ ਜੀ ਉਹ ਕੀਮਤੀ ਵਸਤੂ ਸ਼ੈ ਜਿਹਦੇ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਿਓ ਸਾਰੀ ਸੰਗਤ ਆਉਂਦੀ ਹੈ
ਦਰਸ਼ਨ ਕਰੈ ਕਿਰਤਾਰਥ ਜਾਣੈ
ਔਰ ਦਰਸ਼ਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੋਕ ਆਪਣੇ ਆਪ ਨੂੰ ਕਿਰਤਾਰਥ ਸਮਝਦੇ ਨੇ ਆਪਣੇ ਆਪ ਨੂੰ ਸਫਲਾ ਸਮਝਦੇ ਨੇ
ਜਿਉਂ ਕਿਉਂ ਦੇਵੈ ਤੇ ਅਨਵਾਵੋ ਤਿਸ ਬਹੀਨ ਕਿਮ ਕਰ ਕੋ ਜਾਵੋ
ਹੁਣ ਜਿਵੇਂ ਕਿਵੇਂ ਕਰ ਧੀਰ ਮੱਲ ਉਹਦੇ ਬਿਨਾਂ ਤੇ ਤੈਨੂੰ ਕਿਸੇ ਨੇ ਪੁੱਛਣਾ ਵੀ ਕੋਈ ਨੀ ਜੇ ਤੂੰ ਆਖੇ ਵੀ ਮੇਰੀ ਪੂਜਾ ਹੋਣੀ ਹੈ ਕਰਤਾਰਪੁਰ ਚ ਕਿਸੇ ਨੀ ਪੁੱਛਣਾ ਤੈਨੂੰ ਉਹਦੇ ਬਿਨਾਂ ਇਸ ਕਰਕੇ ਜਿਵੇਂ ਕਿਵੇਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਾਵੋ ਉਹਦੇ ਤੋਂ ਬਿਨਾਂ ਤੂੰ ਆਪਣੇ ਘਰ ਕਿਵੇਂ ਜਾਏਗਾ ਕਰਤਾਰਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਆਪਣੇ ਘਰ ਕਿਵੇਂ ਮੁੜੇਗਾ
ਸੀ ਵਸਤ ਹੱਥ ਨੇ ਆਵੇ
ਇਹੋ ਜੀ ਕੀਮਤੀ ਵਸਤੂ ਮੁੜ ਕੇ ਤੇਰੇ ਹੱਥ ਨਹੀਂ ਆਉਣੀ
ਲਬਿਆਂ ਵਿਖੇ ਮਹੱਤਤਾ ਪਾਵੇ
ਕਿਉਂਕਿ ਉਹ ਸਾਰਿਆਂ ਵਿੱਚ ਮਹੱਤਤਾ ਪਾਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਇਤਨਾ ਮਹੱਤਵਪੂਰਨ ਹੈ ਉਹ ਤੁਹਾਡੇ ਬਜ਼ੁਰਗਾਂ ਦੇ ਹੱਥਾਂ ਦਾ ਲਿਖਿਆ ਹੋਇਆ ਸਰੂਪ ਹੈ ਤੇ ਉਹਦੀ ਬੜੀ ਵੱਡੀ ਭਾਰੀ ਮਹੱਤਤਾ ਹੈ
ਸੁਣ ਕੇ ਧੀਰ ਮੱਲ ਅਨੁਖਾਇਓ ਮਮ ਘਰ ਤੇ ਤੁਮਨੇ ਸੋ ਗਵਾਇਓ
ਸੁਣ ਕੇ ਧੀਰ ਮੱਲ ਬੜਾ ਅਣਖ ਵਿੱਚ ਆਇਆ ਗੁੱਸੇ ਚ ਆਇਆ ਮਸੰਦਾਂ ਨੂੰ ਡਾਂਟਣ ਲੱਗਾ ਕਹਿੰਦਾ ਸਭ ਤੁਹਾਡੇ ਕਰਕੇ ਹੋਇਆ ਏਡੀ ਵੱਡੀ ਕੀਮਤੀ ਚੀਜ਼ ਆਹ ਪਦਾਰਥ ਮੈਂ ਕੀ ਕਰਨੇ ਨੇ ਇਹ ਤਾਂ ਫੇਰ ਆ ਜਾਣਗੇ ਪਰ ਜਿਹੜਾ ਬੜਾ ਵੱਡਾ ਅਮੋਲਕ ਖਜ਼ਾਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਉਹ ਤੁਸੀਂ ਮੇਰੇ ਘਰ ਚੋਂ ਗਵਾ ਦਿੱਤਾ ਹੈ ਉਹ ਤੁਸੀਂ ਮੇਰੇ ਹੱਥੋਂ ਗਵਾ ਦਿੱਤਾ ਹੈ
ਮਮ ਘਰ ਕਿਮ ਆਵੇ ਜੋ ਗਏ
ਉਹ ਸਰੂਪ ਜਿਹੜਾ ਮੇਰੇ ਘਰੋਂ ਚਲਾ ਗਿਆ ਗੁਰੂ ਤੇਗ ਬਹਾਦਰ ਦੇ ਘਰ ਹੁਣ ਉਹ ਵਾਪਸ ਮੇਰੇ ਘਰ ਚ ਕਿਵੇਂ ਆਵੇਗਾ
ਰਿਪ ਬਲਵਾਨ ਪਾਸ ਜੇ ਥੀਓ
ਕਿ ਹੁਣ ਉਹ ਸਰੂਪ ਮੇਰੇ ਦੁਸ਼ਮਣ ਦੇ ਕੋਲ ਹੈ ਤੇ ਮੇਰਾ ਦੁਸ਼ਮਣ ਬੜਾ ਤਾਕਤਵਰ ਹੈ ਮੱਖਣ ਸ਼ਾਹ ਬੜਾ ਬਲਵਾਨ ਜੇ ਕਮਜ਼ੋਰ ਹੁੰਦਾ ਤੇ ਮੈਂ ਖੋਹ ਕੇ ਵੀ ਲੈ ਆਉਂਦਾ ਪਰ ਮੇਰਾ ਉਹ ਦੁਸ਼ਮਣ ਬੜਾ ਬਲਵਾਨ ਬਲੀ ਹੈ ਉਹਦੇ ਕੋਲੋਂ ਮੈਂ ਹੁਣ ਉਹ ਸਰੂਪ ਵਾਪਸ ਕਿਵੇਂ ਲਵਾਂ
ਲੜਬੇ ਤੇ ਹਮ ਹੱਥ ਨਾ ਆਵੇ ਜਾਚਨ ਤਿੰਨ ਤੇ ਕਿਮ ਬਲੇ ਆਵੇ
ਜੇ ਮੈਂ ਲੜਦਾ ਤੇ ਲੜਿਆ ਉਹ ਸਰੂਪ ਮੇਰੇ ਹੱਥ ਨਹੀਂ ਆਉਣਾ ਤੇ ਜੇ ਮੰਗਦਾ ਤੇ ਮੰਗਾਂ ਕਿਹੜਾ ਮੂੰਹ ਲੈ ਕੇ ਮੰਗਣ ਕਿਵੇਂ ਜਾਵਾਂ ਉਹਨਾਂ ਦੇ ਡੇਰੇ ਤੇ ਕਿਹਨੂੰ ਮੰਗਣ ਵਾਸਤੇ ਭੇਜਾਂ ਅੱਗੇ ਮਸਾਂ ਤਾਂ ਜਾਨ ਬਚੀ ਆ ਖਬਰੇ ਉਹ ਕੀ ਕਰ ਦੇਣ ਕਹਿੰਦੇ ਮੰਗ ਮੈਂ ਸਕਦਾ ਨੀ, ਖੋ ਮੈਂ ਸਕਦਾ ਨੀ ਲੜ ਕੇ ਉਹਨਾਂ ਨਾਲ।
ਮਰਨ ਮਰਨ ਬੇਰ ਪਰ ਗਏ,
ਹੁਣ ਤਾਂ ਉਹਨਾਂ ਨਾਲ ਮਰਨ ਮਰਾਣ ਦਾ ਵੈਰ ਪੈ ਚੁੱਕਾ। ਮੰਗ ਤਾਂ ਲੈਂਦਾ ਜੇ ਮੇਰੀ ਉਹਨਾਂ ਨਾਲ ਮਿੱਤਰਤਾ ਹੁੰਦੀ, ਪਰ ਹੁਣ ਤਾਂ ਉਹਨਾਂ ਨਾਲ ਮਰਨ ਮਰਾਣ ਤੱਕ ਦੀ ਦੁਸ਼ਮਣੀ ਮੇਰੀ ਪੈ ਚੁੱਕੀ ਹੈ।
ਤੁਮਰੇ ਪ੍ਰੇਰੇ ਮੈਂ ਕਰ ਲਿਓ,
ਸਭ ਸੀਏ ਮਸੰਦ ਤੇਰੀ ਖੋਟੀ ਮਤ ਕਰਕੇ ਹੋਇਆ, ਤੇਰੇ ਕਰਕੇ ਤੇਰੇ ਪ੍ਰੇਰਨ ਕਰਕੇ ਮੈਂ ਇਹ ਸਾਰਾ ਕੁਝ ਕਰ ਬੈਠਾ।
ਆਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਮ ਪਾਏ, ਅਸ ਉਪਾਏ ਕੋ ਪਈਅਤ ਨਾਈ।
ਹੁਣ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਵਾਪਸ ਆ ਜਾਏ, ਐਸਾ ਉਪਾਅ ਮੈਨੂੰ ਹੁਣ ਕੋਈ ਨਜ਼ਰ ਨਹੀਂ ਆਉਂਦਾ, ਐਸਾ ਉਪਾਅ ਮੈਨੂੰ ਕੋਈ ਦਿਸਦਾ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਵਿੱਤਰ ਸਰੂਪ ਮੇਰੇ ਕੋਲ ਵਾਪਸ ਆ ਜਾਵੇ।
ਵਸਤੂ ਦਰਬ ਕੇ ਸਭ ਕਰ ਆਏ,
ਬਾਕੀ ਤਾਂ ਸਾਰੀਆਂ ਵਸਤੂਆਂ ਪਦਾਰਥ ਨਾ ਵੀ ਆਉਂਦੇ ਇਹ ਤਾਂ ਦੁਬਾਰਾ ਆ ਜਾਣੇ ਸੀ, ਪਰ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੋਂ ਲਿਆਵਾਂਗਾ ਸਿੰਘੇ ਮਸੰਦ, ਜਿਹਦੇ ਕਰਕੇ ਮੇਰੀ ਵਡਿਆਈ ਸੀ, ਜਿਹਦੇ ਕਰਕੇ ਮੈਂ ਗੁਰੂ ਬਣਿਆ ਹੋਇਆ ਸੀ, ਉਹ ਸਰੂਪ ਹੁਣ ਮੈਂ ਕਿੱਥੋਂ ਲੈ ਕੇ ਆਵਾਂਗਾ।
ਕਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਤ ਪਾਏ,
ਦੱਸ ਹੁਣ ਕਿੱਥੋਂ ਪਾ ਸਕਾਂਗੇ, ਭਾਵ ਕਿਤੋਂ ਨੀ ਮਿਲਣਗੇ, ਮੈਂ ਜਿੰਨੀ ਮਰਜ਼ੀ ਦੁਨੀਆਂ ਲੱਭ ਲਵਾਂ ਉਹੋ ਜੀ ਗੁਰੂ ਗ੍ਰੰਥ ਸਾਹਿਬ ਵਰਗਾ ਸਰੂਪ ਮੈਨੂੰ ਕਿਤੇ ਨੀ ਮਿਲ ਸਕਦਾ ਲੱਭ ਸਕਦਾ।
ਇਹ ਤੋਂ ਕਾਜ ਬੁਰੋ ਬਹੁ ਭਇਓ,
ਬੜਾ ਬੁਰਾ ਕੰਮ ਹੋਇਆ, ਸਭ ਤੋਂ ਮਾੜੇ ਕੰਮ ਦੀ ਖਬਰ ਤਾਂ ਤੁਸੀਂ ਮੈਨੂੰ ਹੁਣ ਦਿੱਤੀ ਹੈ।
ਜਿਸ ਕੇ ਨਾ ਉਪਾਏ ਕੁਛ ਥੀਓ,
ਇਹਦਾ ਤਾਂ ਕੋਈ ਉਪਾਅ ਵੀ ਨਜ਼ਰ ਨਹੀਂ ਆਉਂਦਾ, ਕੋਈ ਹੋਰ ਜੁਗਤੀ ਵੀ ਨਜ਼ਰ ਨਹੀਂ ਆਉਂਦੀ, ਜਿਹੜਾ ਉਪਾਅ ਤੇ ਜੁਗਤੀ ਮੈਂ ਕਰ ਲਵਾਂ।
ਜੇਕਰ ਬੈਠ ਰਹੋ ਇਸ ਥਾਨ ਤੂੰ ਨਾ ਸੋ ਦੇਹ ਮਨ ਆਨ,
ਜੇ ਮੈਂ ਇੱਥੇ ਬੈਠਾ ਵੀ ਰਵਾਂ ਨਾ ਜਾਵਾਂ ਬਾਬਾ ਬਕਾਲਾ ਨਗਰ ਛੱਡ ਕੇ, ਤੇ ਫਿਰ ਕਿਹੜਾ ਉਹਨਾਂ ਨੇ ਮੈਨੂੰ ਮੋੜ ਦੇਣਾ, ਉਹਨਾਂ ਨੇ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਨੂੰ ਵਾਪਸ ਭੇਜ ਦੇਣਾ।
ਸ਼੍ਰੀ ਗੁਰੂ ਅਰਜਨ ਜੀ ਇਹ ਕੀਨਾ, ਹਮੇ ਗੁਰੂ ਹਰਗੋਬਿੰਦ ਦੀਨਾ।
ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੂਪ ਤਿਆਰ ਕੀਤਾ ਸੀ, ਤੇ ਮੇਰੇ ਦਾਦਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਰੂਪ ਮੈਨੂੰ ਦੇ ਦਿੱਤਾ ਸੀ, ਬਣਾਇਆ ਗੁਰੂ ਅਰਜਨ ਦੇਵ ਸਾਹਿਬ ਨੇ ਤਿਆਰ ਕੀਤਾ, ਤੇ ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਸਰੂਪ ਮੈਨੂੰ ਦੇ ਦਿੱਤਾ ਸੀ।
ਉਨਕੇ ਹਮਰੇ ਹੈ ਸੋ ਵਡੇਰੇ,
ਉਹਨਾਂ ਦੇ ਵੀ ਵਡੇਰੇ ਨੇ ਤੇ ਸਾਡੇ ਵੀ ਵਡੇਰੇ ਨੇ, ਜਿੰਨਾ ਹੱਕ ਉਸ ਗੁਰੂ ਗ੍ਰੰਥ ਸਾਹਿਬ ਤੇ ਮੇਰਾ ਹੈ ਉਹਨਾਂ ਹੱਕ ਉਹਨਾਂ ਦਾ ਵੀ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਮੈਂ ਉਹਨਾਂ ਦਾ ਪੋਤਰਾ ਹਾਂ, ਉਹਨਾਂ ਦੇ ਵਡੇਰੇ ਵੀ ਨੇ, ਉਹ ਸਾਡੇ ਵਡੇਰੇ ਵੀ ਨੇ।
ਦਾਵਾ ਕਰ ਬੈਠੇ ਇਸ ਮੇਰੇ,
ਹੁਣ ਮੈਂ ਜੇ ਮੰਗਾਂਗਾ ਤੇ ਉਹਨਾਂ ਨੇ ਦਾਵਾ ਕਰ ਦੇਣਾ, ਉਹਨਾਂ ਨੇ ਕਹਿਣਾ ਵੀ ਜਿੰਨਾ ਹੱਕ ਤੇਰਾ ਉਹਨਾਂ ਸਾਡਾ ਵੀ ਹੈ ਇਹਦੇ ਤੇ, ਉਹ ਤਾਂ ਦਾਵਾ ਕਰ ਦੇਣਗੇ, ਤੇ ਉਸ ਦਾਵੇ ਕਰਕੇ ਮੈਂ ਉਹ ਸਰੂਪ ਨਹੀਂ ਲੈ ਸਕਾਂਗਾ।
ਜੇ ਗੁਰੂ ਤੇਗ ਬਹਾਦਰ ਦੇ ਨੈ ਲਾਲਚ ਕਰ ਆਪ ਸੁਲੇ,
ਆਏ ਹੋ ਸਕਦਾ ਹੈ ਵੀ ਜਿਵੇਂ ਬਾਕੀ ਦਾ ਸਾਰਾ ਸਮਾਨ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਮੁੜਵਾ ਦਿੱਤਾ ਹੈ, ਹੋ ਸਕਦਾ ਉਹ ਆਪਣੇ ਮਨ ਚ ਇਹਦਾ ਵੀ ਲਾਲਚ ਨਾ ਕਰਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੈਨੂੰ ਵਾਪਸ ਮੋੜ ਦੇਣ, ਐਸਾ ਹੋ ਸਕਦਾ ਹੈ।
ਤੋ ਹਮਰੇ ਕਰ ਆਵੇ ਸੋਏ,
ਫਿਰ ਉਹ ਸਰੂਪ ਸਾਡੇ ਹੱਥ ਆ ਸਕਦਾ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਮੋੜ ਦੇਣ।
ਅਪਰ ਉਪਾਏ ਚਲੇ ਨਾ ਕੋਈ,
ਹੋਰ ਕੋਈ ਉਪਾਅ ਨਹੀਂ ਚੱਲਦਾ, ਹੋਰ ਕੋਈ ਰਸਤਾ ਸਾਧਨ ਨਜ਼ਰ ਨਹੀਂ ਆਉਂਦਾ।
ਤੋ ਨਾ ਮੇਰੋ ਹੋਵੇ ਰਹਿਣੋ, ਮਹਾ ਕਸ਼ਟ ਇਹ ਜਾਏ ਨਾ ਸੈਨੋ।
ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਖਵਾ ਬੈਠੇ ਹਾਂ, ਪਰ ਮੈਂ ਫਿਰ ਵੀ ਇਸ ਨਗਰ ਚ ਨਹੀਂ ਰਹਿ ਸਕਦਾ, ਕਿਉਂਕਿ ਇੱਥੇ ਰਹਿਣ ਨਾਲ ਮੇਰੇ ਕੋਲ ਬੜਾ ਕਸ਼ਟ, ਏਡਾ ਵੱਡਾ ਦੁੱਖ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਕੋਲੋਂ ਖਜ਼ਾਨਾ ਚਲਾ ਗਿਆ, ਦੂਜਾ ਇੱਥੇ ਸੋਢੀ ਸਾਰੇ ਮੇਰੇ ਹੱਸਣਗੇ, ਮਖੌਲ ਉਡਾਣਗੇ, ਇਸ ਕਰਕੇ ਇਸ ਨਗਰ ਵਿੱਚ ਰਹਿਣਾ ਮੇਰਾ ਨਹੀਂ ਬਣਦਾ, ਨਾ ਹੀ ਮੈਂ ਰਹਿ ਸਕਾਂਗਾ।
ਪ੍ਰਥਮ ਸਿਧਾ ਮੋ,
ਸਵੇਰ ਹੁੰਦਿਆਂ ਦਿਨ ਚੜ੍ਹਨ ਤੋਂ ਪਹਿਲਾਂ ਮੈਂ ਇੱਥੋਂ ਚਲਾ ਜਾਣਾ।
ਸ਼੍ਰੀ ਕਰਤਾਰਪੁਰੇ ਮੈਂ ਜਾਵਾਂ,
ਮੈਂ ਆਪਣੇ ਨਗਰ ਕਰਤਾਰਪੁਰ ਸਾਹਿਬ ਚ ਜਾਵਾਂਗਾ।
ਸ਼੍ਰੀ ਗੁਰੂ ਨਾਨਕ ਆਦ ਮਹਾਨੇ, ਸ੍ਰੀ ਅਰਦਾਏ ਤੀਕ ਜਗ ਮਾਨੇ।
ਕਹਿੰਦਾ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿ ਰਾਏ ਸਾਹਿਬ ਤੱਕ ਸਾਰੇ ਜਗਤ ਵਿੱਚ ਉਹਨਾਂ ਦੀ ਪੂਜਾ ਹੁੰਦੀ ਰਹੀ ਹੈ।
ਸਭਿਆਂ ਕੇ ਮੈਂ ਚਰਨ ਮਨਾਵੋ ਬਹੁ ਪੰਚਾਮਿਤ ਕਰ ਵਰਤਾਵੋ।
ਮੈਂ ਉਹਨਾਂ ਸਾਰਿਆਂ ਦੇ ਚਰਨ ਮਨਾਉਣਾ, ਕੜਾ ਪ੍ਰਸ਼ਾਦ ਦੀ ਦੇਗ ਸੁਖਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਂ ਦੇਗ ਚੜਾਵਾਂਗਾ ਤੁਹਾਡੇ ਚਰਨਾਂ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਵਾਪਸ ਆ ਜਾਏ। ਮੈਂ ਸਾਰੇ ਗੁਰੂਆਂ ਦੇ ਚਰਨ ਮਨਾਉਂਦਾ ਹਾਂ।
ਸ੍ਰੀ ਗੁਰੂ ਤੇਗ ਬਹਾਦਰ ਰਿਦੇ ਬਸ ਕਰ ਬੁੱਧ ਫੇਰੇ ਜਦ ਕਦੇ।
ਮੈਂ ਅਰਦਾਸ ਕਰਦਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਹਿਰਦੇ ਚ ਵੱਸ ਕੇ ਉਹਨਾਂ ਦੀ ਬੁੱਧੀ ਨੂੰ ਪ੍ਰੇਰ ਦਿਓ, ਉਹਨਾਂ ਦੇ ਮਨ ਨੂੰ ਪ੍ਰੇਰ ਦਿਓ। ਆਪੇ ਹੀ ਕਹਿਣ ਮੱਖਣ ਸ਼ਾਹ ਨੂੰ ਕਿ ਮੱਖਣ ਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰ ਮਲ ਨੂੰ ਵਾਪਸ ਕਰ ਦੇ। ਏਦਾਂ ਗੁਰੂ ਸਾਹਿਬ ਆਪ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਨੂੰ ਪ੍ਰੇਰਣ
ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨ ਜਾਚੇ ਪੂਰੇ ਕੰਮ ਇਹ ਸਤਿਗੁਰ ਸਾਚੇ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਨੂੰ ਬਿਨਾਂ ਮੰਗਿਆਂ ਮੋੜ ਦੇਣ, ਮੇਰੀ ਇਹ ਕਾਮਨਾ ਸੱਚੇ ਸਤਿਗੁਰੂ ਜੀ ਪੂਰੀ ਕਰਨ। ਮੈਂ ਇਹ ਕਾਮਨਾ ਸੱਚੇ ਸਤਿਗੁਰਾਂ ਦੇ ਚਰਣਾਂ ਚ ਕਰਦਾ ਹਾਂ।
ਸ਼ਰਨ ਬਦਨ ਕੀ ਬਿਨਾਂ ਜੇ ਆਨ,
ਵੱਡਿਆਂ ਦੇ ਸ਼ਰਨ ਤੋਂ ਬਿਨਾਂ, ਉਹਨਾਂ ਦੇ ਸ਼ਰਨ ਪਏ ਬਿਨਾਂ,
ਮੈਂ ਉਪਾਏ ਕੋ ਨਿੱਤੇ ਜਾਨ,
ਹੋਰ ਕੋਈ ਉਪਾਅ ਨਹੀਂ। ਹੁਣ ਤਾਂ ਇਹੀ ਉਪਾਅ ਹੈ ਕਿ ਮੈਂ ਵੱਡਿਆਂ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਉਹਨਾਂ ਨੂੰ ਬੇਨਤੀਆਂ ਤੇ ਅਰਦਾਸਾਂ ਕਰਦਾ ਹਾਂ।
ਸੋ ਮੈਂ ਸ਼ਰਨ ਸਬਨ ਕੀ ਆਹੋ ਤਿੰਨ ਤੇ ਪੂਰਨ ਕਾਮਨਾ ਚਾਹੋ।
ਮੈਂ ਵੱਡਿਆਂ ਸਤਿਗੁਰਾਂ ਦੀ ਸ਼ਰਨ ਵਿੱਚ ਹਾਂ ਔਰ ਉਹਨਾਂ ਤੋਂ ਆਪਣੇ ਮਨ ਦੀ ਕਾਮਨਾ ਪੂਰਨ ਹੋਈ ਚਾਹੁੰਦਾ ਹਾਂ।
ਯਤਨ ਹੋਤੇ ਇਹ ਸੋ ਕਰ ਦੀਨ ਅਪਰੋ ਪਾਇਨ ਤੇ ਮੈਂ ਦੀਨ।
ਬਸ ਮੇਰੇ ਕੋਲ ਤਾਂ ਹੁਣੇ ਯਤਨ ਅਰਦਾਸ ਬੇਨਤੀ ਹੈ ਵੀ ਅਰਦਾਸ ਬੇਨਤੀ ਕਰ ਲਵਾਂ, ਇਹੀ ਇੱਕ ਯਤਨ ਹੈ, ਹੋਰ ਮੇਰੇ ਕੋਲ ਕੋਈ ਉਪਾਅ ਨਹੀਂ, ਨਾ ਹੀ ਮੈਂ ਕੋਈ ਉਪਾਅ ਕਰ ਸਕਦਾ।
ਪਸ਼ਚਾਤਾਪ ਕਰਤ ਬੋ ਬਾਰੇ,
ਇਹਦਾ ਧੀਰਮਲ ਬੜਾ ਪਸ਼ਚਾਤਾਪ ਕਰਦਾ।
ਸੋਚੈ ਸੰਕਟ ਪ੍ਰਾਪਤ ਭਾਰੇ,
ਸੋਚਦਾ ਵੀ ਬੜਾ ਵੱਡਾ ਸੰਕਟ ਹੈ, ਬੜਾ ਵੱਡਾ ਡਾਢਾ ਦੁੱਖ ਹੈ।
ਬਿਰਲਾਪਤ ਬਹੁਤ ਬਿਸੂਰਤ,
ਇਹਦਾ ਬਿਰਲਾਪ ਕਰਦਾ ਤੇ ਮਨ ਚ ਝੂਰਦਾ ਹੈ।
ਅਚਲ ਰਹਿਤ ਜਨ ਚਿਤਰੀ ਮੂਰਤ,
ਕਹਿੰਦੇ ਚੱਲ ਰਹਿੰਦੀ ਹੈ ਉਹ ਚਿੰਤਾ ਮਨ ਵਿੱਚ, ਜਿਵੇਂ ਮੂਰਤ ਕਿਸੇ ਨੇ ਚਿੱਤਰ ਦਿੱਤੀ ਹੋਵੇ ਨਾ, ਚਿੱਤਰਕਾਰੀ ਕੰਧ ਤੇ ਕੀਤੀ ਹੋਵੇ, ਏਦਾਂ ਇਹਦੇ ਮਨ ਚ ਚਿੰਤਾ ਚਿਤਰਤ ਕੀਤੀ ਹੋਈ ਹੈ।
ਜਾਗ੍ਰਤ ਬੀਤ ਗਈ ਸਭ ਰਹਿਣ ਪੋਡੇ ਨਹੀਂ ਤਾਬ ਮੂੰਦ ਨੈਣ।
ਹੁਣ ਧੀਰਮਲ ਨੂੰ ਨੀਂਦਰ ਕਿੱਥੇ ਆਉਂਦੀ ਹੈ, ਲੇਟਿਆ ਪਲੰਘੇ ਤੇ ਅੱਖਾਂ ਤੱਡੀਆਂ ਹੋਈਆਂ, ਖੁੱਲੀਆਂ ਦੀਆਂ ਖੁੱਲੀਆਂ ਚਿੰਤਾ ਵਿੱਚ, ਹਾਏ ਏਡਾ ਵੱਡਾ ਖਜ਼ਾਨਾ, ਏਡੀ ਵੱਡੀ ਦਾਤ ਜਿਹੜੀ ਮੇਰੇ ਦਾਦੇ ਨੇ ਮੈਨੂੰ ਦਿੱਤੀ ਸੀ ਮੇਰੇ ਹੱਥੋਂ ਚਲੀ ਗਈ, ਉਹਦੇ ਕਰਕੇ ਤਾਂ ਮੇਰੀ ਪੂਜਾ ਸੀ, ਉਹਨਾਂ ਕਰਕੇ ਤਾਂ ਮੇਰਾ ਸਤਿਕਾਰ ਸੀ, ਉਹੀ ਵਸਤੂ ਮੇਰੇ ਕੋਲ ਨਹੀਂ ਰਹੀ। ਇਸੇ ਫਿਕਰ ਵਿੱਚ ਇਹਦੀਆਂ ਅੱਖਾਂ ਖੁੱਲੀਆਂ ਰਹੀਆਂ, ਤੱਡੀਆਂ ਰਹੀਆਂ।
ਚਿੰਤਾ ਸਲਤਾ ਮਨ ਅਰਬਿੰਦ,
ਚਿੰਤਾ ਦੀ ਨਦੀ ਵਿੱਚ ਇਹਦਾ ਮਨ ਰੂਪੀ ਜਿਹੜਾ ਕਮਲ ਹੈ,
ਬਯੋ ਫਿਰਤ ਦੁੱਖ ਮਾਨ ਮਿਲੰਦ,
ਵਹਿੰਦਾ ਫਿਰਦਾ ਜਿਵੇਂ ਕਮਲ ਦਾ ਫੁੱਲ ਨਦੀ ਚ ਵਹਿੰਦਾ ਨਾ, ਏਦਾਂ ਚਿੰਤਾ ਦੀ ਨਦੀ ਵਿੱਚ ਇਹਦਾ ਮਨ ਰੁੜਿਆ ਜਾਂਦਾ ਹੈ, ਬੜਾ ਦੁਖੀ ਹੋ ਰਿਹਾ।
ਚਤਰ ਕਟੀ ਰਾਤੀ ਜਬ ਰਹੇ ਧੀਰ ਮਲ ਨਿਜ ਜਨ ਸੋ ਕਹੇ,
ਜਦੋਂ ਚਾਰ ਘੜੀਆਂ ਰਾਤ ਬਾਕੀ ਰਹੀ, ਸੁੱਤਾ ਤਾਂ ਹੈ ਹੀ ਨੀ ਧੀਰ ਮਲ, ਸਾਰੀ ਰਾਤ ਜਾਗਦਾ ਹੀ ਰਿਹਾ ਚਿੰਤਾ ਤੇ ਫਿਕਰ ਵਿੱਚ। ਜਦੋਂ ਚਾਰ ਕ ਘੜੀਆਂ ਰਾਤ ਰਹੀ, ਸਵੇਰੇ ਅੰਮ੍ਰਿਤ ਵੇਲਾ ਹੋਇਆ, ਉਸ ਵੇਲੇ ਧੀਰਮਲ ਆਪਣੇ ਨੌਕਰਾਂ ਚਾਕਰਾਂ ਨੂੰ ਕਹਿਣ ਲੱਗਾ,
ਆਨੋ ਅਬੈ ਜੋ ਵਾਹਨ ਮੇਰਾ,
ਕਹਿੰਦਾ ਜਾਓ ਬਈ ਮੇਰਾ ਵਾਹਨ ਲਿਆਓ, ਹੁਣ ਮੈਂ ਨਹੀਂ ਰਹਿੰਦਾ ਇੱਥੇ, ਇੱਥੇ ਰਹਿ ਕੇ ਕੀ ਕਰਾਂਗਾ, ਦਿਨ ਚੜਿਆ ਕਿਹਨੂੰ ਮੂੰਹ ਵਿਖਾਵਾਂਗਾ, ਹਨੇਰੇ ਵਿੱਚ ਹੀ ਨਿਕਲ ਚੱਲਾਂ, ਕੱਜ ਕੇ ਮੂੰਹ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਧੀਰਮਲ ਚਲਿਆ ਗਿਆ।
ਪਰੋ ਪੰਥ ਮੈਂ ਕੀ ਜੈ ਡੇਰਾ,
ਕਹਿੰਦਾ ਛੇਤੀ ਨਾਲ ਮੇਰਾ ਵਾਹਨ ਲਿਆਓ, ਮੈਂ ਛੇਤੀ ਉਹਦੇ ਤੇ ਸਵਾਰ ਹੋ ਕੇ ਕਰਤਾਰਪੁਰੇ ਦੇ ਰਸਤੇ ਚੱਲ ਪਵਾਂ, ਹੁਣ ਮੈਂ ਦੇਰੀ ਨਹੀਂ ਲਾਉਣੀ।
ਆਪਣੀ ਵਸ ਅਖਿਲ ਸੰਭਾਰੇ,
ਧੀਰਮਲ ਨੇ ਹੁਕਮ ਕੀਤਾ ਜਿੰਨਾ ਸਾਜੋ ਸਮਾਨ ਸੀ ਵਸਤੂਆਂ ਸਨ ਡੇਰੇ ਦੀਆਂ ਉਹ ਸਾਰੀਆਂ ਸੰਭਾਲ ਕੇ ਗੱਡਿਆਂ ਤੇ ਲੱਦ ਲਈਆਂ।
ਲੀਨ ਦਰਬ ਮੁਖ ਤੂਸ਼ਨ ਧਾਰੇ
ਚਪੀਤੇ ਜਿਹੜੀ ਉਹ ਮਾਇਆ ਸੀ ਸ਼ਰਫੀਆਂ ਸੋਨੇ ਦੀਆਂ ਹੋਰ ਵੀ ਮਾਇਆ ਸੀ ਉਹ ਸਾਰੀ ਸਾਂਭ ਕੇ ਧੀਰਮਲ ਨੇ ਆਪਣੇ ਕਬਜ਼ੇ ਕੀਤੀ ਹੈ।
ਗਮਨੇ ਮਾਰਗ ਬੁਰ ਕਰਤਾਰ
ਚਪੀਤੇ ਜਿਵੇਂ ਚੋਰ ਕੋਈ ਫੜਿਆ ਜਾਏ ਤੇ ਜਾਂ ਚੋਰੀ ਕਰਕੇ ਨਿਕਲਦਾ ਨਾ ਕਹਿੰਦੇ ਏਦਾਂ ਚੋਰਾਂ ਵਾਂਗਰ ਧੀਰਮਲ ਚੁੱਪ ਚਪੀਤੇ ਬਿਨਾਂ ਕੁਝ ਬੋਲਿਆ ਨਾ ਸ਼ੋਰ ਪਾਇਆ ਚੁੱਪ ਚਪੀਤੇ ਬਾਬੇ ਬਕਾਲੇ ਨਗਰ ਤੋਂ ਤੁਰ ਪਿਆ।
ਜਿਤੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਜਾਰ
ਕਰਤਾਰਪੁਰ ਸਾਹਿਬ ਨੂੰ ਜਾ ਰਿਹਾ ਤੇ ਜਾਂਦਾ ਜਾਂਦਾ ਆਪਣੇ ਮਨ ਚ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਦਾ ਜਾਂਦਾ ਵੀ ਉਹ ਕਿੱਥੋਂ ਲਿਆਵਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਕਿਵੇਂ ਆਵੇ। ਅਰਦਾਸਾਂ ਕਰਦਾ ਸੱਤਵੇਂ ਪਾਤਸ਼ਾਹ ਤੱਕ ਨਾਂ ਲੈ ਕੇ ਨਾ ਅੱਠਵੇਂ ਤੇ ਨੌਵੇਂ ਪਾਤਸ਼ਾਹ ਦਾ ਨਾਂ ਨਹੀਂ ਲੈਂਦਾ ਸੱਤਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਂ ਦੇ ਨਾਂ ਲੈਂਦਾ ਉਹਨਾਂ ਨੂੰ ਗੁਰੂ ਮੰਨਦਾ ਸੀ ਤੇ ਉਹਨਾਂ ਦਾ ਨਾਂ ਲੈ ਕੇ ਅਰਦਾਸਾਂ ਕਰਦਾ ਮਹਾਰਾਜ ਮੈਂ ਦੇਗ ਚੜਾਵਾਂਗਾ ਕਿਰਪਾ ਕਰੋ ਮਨ ਪ੍ਰੇਰੋ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮੇਰਾ ਸਰੂਪ ਮੈਨੂੰ ਵਾਪਸ ਮੋੜ ਦੇਣ।
ਭਲੀ ਵਡਾਈ ਪਾਵਨ ਆਏ ਉਤੀ ਪ੍ਰਥਮ ਵੀ ਦਈ ਗਵਾਏ
ਸੋਚਦਾ ਜਾਂਦਾ ਧੀਰ ਮਾਲਕ ਚੰਗੀ ਵਡਿਆਈ ਲੈਣ ਆਇਆ ਸੀ ਚੰਗੀ ਵਡਿਆਈ ਖੱਟਣ ਆਇਆ ਸੀ ਜਿਹੜੀ ਵਡਿਆਈ ਪਹਿਲਾਂ ਸੀ ਉਹ ਵੀ ਗਵਾ ਕੇ ਚੱਲਿਆ ਉਹ ਵੀ ਜਿਹੜੀ ਇੱਜ਼ਤ ਪਹਿਲਾਂ ਬਣੀ ਹੋਈ ਸੀ ਸੰਗਤ ਵਿੱਚ ਉਹ ਵੀ ਇੱਜ਼ਤ ਆਪਣੀ ਗਵਾ ਕੇ ਖਵਾ ਕੇ ਚੱਲਿਆ ਲੁੱਟ ਕੇ ਚੱਲਿਆ ਹਾਂ।
ਅਦਕ ਬਿਸੂਰਤ ਨਿਜ ਕਰ ਗਏ ਨੈ ਬਸ ਚੱਲਿਓ ਹਿਰਦੇ ਪਛਤਾਇਓ
ਬੜਾ ਭਾਰੀ ਪਛਤਾਵਾ ਕਰਕੇ ਆਪਣੇ ਮਨ ਵਿੱਚ ਝੂਰਦਾ ਹੋਇਆ ਕਈ ਫਿਕਰਾਂ ਦੇ ਵਿੱਚ ਧੀਰਮਲ ਕਰਤਾਰਪੁਰ ਸਾਹਿਬ ਨੂੰ ਚਲਾ ਗਿਆ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਫੁਰਨਾ ਕੀਤਾ ਕਿ ਅਸੀਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰ ਆਈਏ। ਮੱਖਣ ਸ਼ਾਹ ਨੂੰ ਨਾਲ ਲੈ ਕੇ ਸਤਿਗੁਰੂ ਬਾਬੇ ਬਕਾਲੇ ਤੋਂ ਚੱਲੇ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਿਵੇਕ
ਪਰਮਪਰ ਹਰ ਹਰੇ
ਹੈ ਬੀ ਓਨਾਰ
ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਉਤ ਨਿਆਲ
ਵਾਹਿਗੁਰੂ ਨਾਮ جہاز ہے
چڑے سو ترے پار
جو شردا کر سے بندے
پار اتارن آر
واہ گرو نام جہاز ہے
چڑے سو ترے پار
جو شردا کر سے بندے
پار اتارن آر
واہ گرو جی کا خالصہ واہ گرو جی کی فتح